ਨਵੀਂ ਨਵੀਂ ਕਿਸਮ ਦੇ ਭੂਚਾਲ, ਤੂਫਾਨ, ਕੁਦਰਤੀ ਆਫਤਾਂ ਇਹ ਪਾਪਾਂ ਦੇ ਕਾਰਨ ਹੋਣਗੇ। ਤੇ ਉਸ ਵੇਲੇ ਜਦੋਂ ਧਰਤੀ ਪਾਪ ਕਰਕੇ ਵਿਆਕੁਲ ਹੋ ਜਾਏਗੀ, ਇਹ ਕੱਲ ਜਿੰਨਾ ਸਮਾਂ ਵੀ ਠਹਿਰ ਨਹੀਂ ਸਕੇਗੀ। ਕਾਲ ਪੁਰਖ ਤੋਂ ਧਿਆਨ ਤਾਂ ਰੋਹਿਤ ਕਹੀ ਬਣਾਏ, ਅਕਾਲ ਪੁਰਖ ਦਾ ਧਿਆਨ ਧਾਰ ਕੇ ਧਰਤੀ ਨੇ ਰੋਣਾ, ਰੋਹਿਤ ਕਹੀ ਬਣਾਏ ਪਾਪ ਭਾਰਨ ਪਰ ਧਰਨੀ, ਪਾਪਾਂ ਦੇ ਭਾਰ ਕਰਕੇ ਧਰਤੀ ਵਿਆਕੁਲ ਹੋ ਕੇ ਰੋਏਗੀ। ਮਹਾਂਪੁਰਖ ਦੀ ਤੀਰ ਬਹੁਤ ਕਿਤੇ ਜਾਤ ਨਾ ਮਰਨੀ, ਉਸ ਵਾਹਿਗੁਰੂ ਦੇ ਕੋਲ ਜਾ ਕਰਕੇ ਕਿਉਂ ਧਰਤੀ ਨੇ ਜੋ ਪੁਕਾਰਾਂ ਕਰਨੀਆਂ ਹਨ, ਗੁਰੂ ਸਾਹਿਬ ਕਦੀ ਉਹਦਾ ਵਰਣਨ ਨਹੀਂ ਹੋ ਸਕਦਾ ਇੰਨੀ ਪੁਕਾਰਾਂ ਕਰਨੀਆਂ। ਕਿ ਜਦੋਂ ਇਹ ਪੁਕਾਰਾਂ ਕਰਨੀਆਂ ਹਨ ਤੇ ਉਸ ਵੇਲੇ ਧਰਤੀ ਨੂੰ ਧੀਰਜ ਦੇ ਕੇ ਉਹਨੂੰ ਸੰਬੋਧਨ ਕਰਕੇ ਵਿਦਾ ਕਰਨਗੇ, ਪਰ ਨਾਲ ਹੀ ਦੱਸਣਗੇ ਕਿ ਮੈਂ ਅਵਤਾਰ ਧਾਰ ਕੇ ਆ ਰਿਹਾ। ਇਹ ਵਿਚਾਰ ਇੱਥੋਂ ਆਰੰਭ ਹੁੰਦੀ ਹੈ। ਮਨ ਵਿੱਚ ਇਕਾਗਰ ਕਰਕੇ ਸੁਣੋ, ਕਰਕੇ ਪ੍ਰਥਮ ਸੰਬੋਧ ਭਾਵ ਹੈ ਕਿ ਪਹਿਲਾਂ ਧਰਤੀ ਨੂੰ ਧੀਰਜ ਦਿੱਤਾ, ਉਹਨੂੰ ਟਿਕਾ ਬਖਸ਼ਿਆ, ਸ਼ਾਂਤੀ ਰੱਖੀ, ਬਹੁਤ ਫਿਰ ਵਿਦਾ ਪ੍ਰਥਵੀ ਕੋ, ਧਰਤੀ ਨੂੰ ਫਿਰ ਵਿਦਾ ਕੀਤਾ। ਭਗਵਾਨ ਨੇ ਇਹ ਗੱਲ ਕਹਿ ਕਰਦੇ ਇਸ ਕਰਕੇ ਰੋਗ ਰਹਿਤ ਪੁਰਖਾਂ ਵਿੱਚੋਂ ਉੱਤਮ ਪ੍ਰਖੋਤਮ ਮਹਾਂਪੁਰਖ ਦੇ ਲੋਕ ਭਾਰ ਹਰਨ ਬਸ ਦਾ ਨਿਮਿਤ, ਧਰਤੀ ਦੇ ਭਾਰ ਦੇ ਉਤਾਰਨ ਕਾਰਨ ਪਾਪਾਂ ਨੂੰ ਹਰਨ ਦੀ ਨਾਸ਼ ਕਰਨ ਵਾਸਤੇ, ਇਹ ਧਰਨ ਨੂੰ ਪ੍ਰਫੁੱਲਿਤ ਕਰਨ ਵਾਸਤੇ ਉਸ ਵੇਲੇ ਦੱਸਦੇ ਹਨ ਸਤਿਗੁਰੂ ਦੀਨ ਨਾਮ ਦੁਖੀਆਂ ਦਾ ਹੈ, ਦੀਨ ਦਰਦ ਦੁੱਖ ਭੰਜੇ ਨਾ, ਦੀਨ ਦੁਖੀਆਂ ਦੇ ਗਰੀਬਾਂ ਦੇ ਯਤੀਮਾਂ ਦੇ ਦੁੱਖਾਂ ਨੂੰ ਭਰਨ ਵਾਸਤੇ ਉਸ ਵਾਹਿਗੁਰੂ ਪਰਮੇਸ਼ਵਰ ਦੀਆਂ ਸਿਫਤਾਂ ਕੀਤੀਆਂ। ਘੱਟ ਘੱਟ ਨਾਥ ਨਾਥ ਸਰਬ ਤੁਮਾਰੇ ਆਇਓ ਨਾਨਕ ਤੇ ਪ੍ਰਭੁਸਾ, ਦੀਨਨ ਕੀ ਰਚਾ ਦੀਨਨ ਕੀ ਪਤ ਪਾਰ ਕਰੈ ਨਿਤ, ਸੰਤ ਵਾਰ ਗਨੀ ਮੰਨਦਾ ਹੈ, ਉਹਦਾ ਆਪਣਾ ਧਰਮ ਹੈ। ਇਉਂ ਦੀਨਨ ਕੀ ਰਚਾ ਨਿਮਿਤ, ਨਿਮਿਤ ਨਾਵਾਂ ਕਾਰਨ ਦਾ, ਉਹਨਾਂ ਦੀ ਰਚਿਆ ਕਰਨ ਦੇ ਕਾਰਨ ਕਰ ਹੈ ਆਪ ਉਪਾਇ। ਕਈ ਪੱਗਾਂ ਵਿਚਾਰਾਂ ਲਈ ਜੇ ਤੁਹਾਨੂੰ ਇਹ ਦਿਵਸ ਦੀਨਨ ਕੀ ਰਚਾ ਨਿਮਿਤ ਕਰ ਹੈ ਆਪ ਉਪਾਇ, ਆਪ ਉਪਾਇ ਕੀ ਯਤਨ ਕਰਨਗੇ।
ਪਰਮ ਪੁਰਖ ਪਾਵਨ ਸਦਾ ਆਪ ਪ੍ਰਗਟ ਹੈ ਆਏ,
ਪਰਮ ਪੁਰਖ ਇਹ ਪਰਮੇਸ਼ਰ ਵਾਹਿਗੁਰੂ ਦੀ ਆਪਣੀ ਨਿਮਿਤ ਅਦਵੈਤ ਬੋਧ ਵਿੱਚ, ਜੇ ਦਵੈਸ਼ ਤੋਂ ਉੱਪਰ ਉੱਠ ਕੇ ਵਿਚਾਰ ਦ੍ਰਿਸ਼ਟੀ ਨਾਲ ਵੇਖੋਗੇ ਤਾਂ ਬ੍ਰਹਮਾ ਵਿਸ਼ਨੂੰ ਸ਼ਿਵਜੀ ਇਹ ਤਿੰਨੇ ਜਿਹੜੇ ਦੇਵਤੇ ਹਨ ਇਹ ਵੀ ਉਹਦਾ ਆਪਣਾ ਹੀ ਇੱਕ ਰੂਪ ਹੈ, ਇਹ ਧਰਤੀ ਵੀ ਉਹਦਾ ਇੱਕ ਆਪਣਾ ਹੀ ਰੂਪ ਹੈ, ਆਕਾਸ਼ ਵੀ ਉਹਦਾ ਆਪਣਾ ਰੂਪ ਹੈ, ਤੇ ਜਿਤਨਾ ਸੰਸਾਰ ਹੈ ਜਿਤਨੇ ਸੰਸਾਰ ਦੇ ਜੀਵਨ ਇਹ ਵਿਸ਼ ਸੰਸਾਰ ਨੂੰ ਦੇਖਦੇ ਇਹ ਹਰ ਦਾ ਰੂਪ ਹੈ, ਸਾਰਾ ਹੀ ਉਹਦਾ ਆਪਣਾ ਹੀ ਰੂਪ ਹੈ। ਇਸ ਕਰਕੇ ਪਰਮ ਪੁਰਖ ਪਾਵਨ ਸਦਾ ਜੋ ਪਰਮ ਕੀਏ ਵੱਡਾ, ਪੁਰਖ ਸ਼ਾਸਤਰ ਜੀ ਮੂਲ ਮੰਤਰ ਦੇ ਵਿੱਚ ਵੀ ਪੁਰਖ ਪਦ ਆਇਆ ਤੇ ਪੁਰਖ ਦੇ ਕਈ ਅਰਥ ਬਣਦੇ ਨੇ, ਵੈਸੇ ਸੰਸਕ੍ਰਿਤ ਦਾ ਪਦ ਹੈ। ਪੁਰਖ ਦਾ ਅਰਥ ਹੈ ਵਿਆਪਕ ਤੇ ਪੂ ਨਾਮ ਹੈ ਨਰਕ ਦਾ, ਰੱਖ ਨਾਮ ਹੈ ਰੱਖਿਆ ਕਰਨ ਵਾਲੇ ਦਾ, ਜੋ ਨਰਕ ਆਦਿ ਤੋਂ ਰੱਖਿਆ ਕਰਨ ਵਾਲਾ ਸੋ ਕੀ ਪੁਰਖ ਖੇ ਨਾਮ ਹੈ ਆਕਾਸ਼ ਦਾ ਔਰ ਨਾਮ ਹੈ ਕੁੜੀਆਂ ਦਾ। ਜੋ ਸਾਰੀਆਂ ਕੁੜੀਆਂ ਦੇ ਅੰਦਰ ਆਕਾਸ਼ ਦੀ ਨਿਆਈ ਵਿਆਪਕ ਹੋਵੇ ਸੋ ਕਹੀਏ ਪੁਰਖ। ਪਰਮ ਕਹੀਏ ਵੱਡਾ ਐਸਾ ਪੁਰਖ ਪਾਵਨ ਕੀ ਪਵਿੱਤਰ ਜੋ ਨਿੱਤੀ ਪਵਿੱਤਰ ਹੈ ਸਦਾ। ਕਹਿੰਦੇ ਵੀ ਆਪ ਪ੍ਰਗਟ ਹੈ ਆਏ, ਆਪ ਦੇ ਪ੍ਰਗਟ ਹੋਏਗਾ ਸੰਸਾਰ ਦੇ ਪਾਪ ਖਤਮ ਕਰਨ ਵਾਸਤੇ। ਆਪ ਨੇ ਪ੍ਰਗਟ ਹੋਣਾ ਹੈ,
ਆਪ ਪ੍ਰਗਟ ਹੈ ਆਏ ਜੀਵ ਰੱਖਿਆ ਕੇ ਕਾਰਨ।
ਆਪ ਪ੍ਰਗਟ ਹੋਵੇਗਾ ਦੀਨ ਗਰੀਬਾਂ ਦੀ ਰੱਖਿਆ ਕੀ ਰੱਖਿਆ ਦੇ ਕਾਰਨ, ਦੀਨਾਂ ਦੀ ਰੱਖਿਆ ਕਾਰਨ ਆਪ ਪ੍ਰਗਟ
ਹੋਏਗਾ।
ਅਵਤਾਰੀ ਪੁਰਖ ਅਵਤਾਰ ਧਾਰੇਗਾ, ਅਵਤਾਰੀ ਅਵਤਾਰ ਧਰਾ ਕੇ ਪਾਰ ਉਤਾਰ, ਅਵਤਾਰੀ ਪੁਰਖ ਅਵਤਾਰ ਧਾਰੇਗਾ ਧਰਤੀ ਦਾ ਭਾਰ ਉਤਾਰਨ ਵਾਸਤੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੱਸਦੇ ਹੈ ਕਿ ਪਹਿਲਾਂ ਦਸੀਆਂ ਮੋਤੀਆਂ ਨਿਸ਼ਾਨੀਆਂ ਵੀ ਇੰਨੇ ਪਾਪ ਬਦਲਣਗੇ। ਇਹ ਫਿਰ ਦੱਸਦੇ ਨੇ ਕਿ ਜਦੋਂ ਨੇਹ ਕਲੰਕ ਅਵਤਾਰ ਨੇ ਪ੍ਰਗਟ ਹੋਣਾ ਹੈ ਉਦੋਂ ਕਲਯੁਗ ਦਾ ਅੰਤ ਹੋ ਜਾਵੇਗਾ ਤੇ ਸਤਯੁਗ ਦੀ ਆਰੰਭਤਾ ਹੋਣੀ ਹੈ। ਸਤਯੁਗ ਦੇ ਆਰੰਭ ਵੇਲੇ ਕਲਯੁਗ ਦੇ ਅੰਤ ਵੇਲੇ ਇਹ ਉਸ ਅਵਤਾਰ ਦੇ ਆਉਣ ਦਾ ਸਮਾਂ ਨਿਸ਼ਚਿਤ ਹੈ। ਫਿਰ ਜਿਹੜੇ ਹੁਣੇ ਉਡੀਕਾਂ ਕਰ ਰਹੇ ਹੈ ਇਹ ਕਦੇ ਕਿਸੇ ਪਾਸੇ ਤੋਂ ਨੇਕ ਰੰਗ ਅਵਤਾਰ ਠਾੜ ਲੈਂਦੇ ਜਿਵੇਂ ਸ਼ਿਕਾਰ ਕਾਲੀ ਲੈ, ਕਦੇ ਕਿਸੇ ਪਾਸੋਂ ਦਸ ਵੇੜੀਆਂ ਗੱਲਾਂ ਬਣ ਜਾਂਦੀਆਂ। ਇਸ ਕਰਕੇ ਵਿਦਿਆ ਦੀ ਲੋੜ ਹੈ, ਇਤਿਹਾਸ ਪੜ੍ਹਨ ਦੀ ਲੋੜ ਹੈ। ਇਹ ਵਿਦਿਆ ਇੱਕ ਚਾਨਣ ਹੈ, ਅੰਧੇਰੇ ਦੇ ਵਿੱਚ ਹੱਥ ਮਾਰਨ ਨਾਲ ਕੁਛ ਨਹੀਂ ਮਿਲਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਲਯੁਗ ਕੇ ਅੰਤਿਮ ਸਮੇਂ ਕਲਯੁਗ ਦਾ ਅੰਤ ਹੋ ਰਿਹਾ ਹੋਏਗਾ ਤੇ ਸਤਯੁਗ ਲਾਗਤ ਆਦ ਨਾਮ ਹੈ ਮੁੱਢਦਾ। ਸਤਯੁਗ ਦੀ ਆਰੰਭਤਾ, ਕਲਯੁਗ ਦਾ ਅੰਤ ਇਸ ਸਮੇਂ, ਕਲਯੁਗ ਦੇ ਅੰਤ ਸਮੇਂ ਨੇਕ ਅਲੰਕ ਅਵਤਾਰ ਦੇ ਆਉਣ ਦਾ ਸਮਾਂ ਨਿਸ਼ਚਿਤ ਹੋਇਆ ਹੋਇਆ। ਅੱਗੇ ਦੱਸਦੇ ਹਨ
ਕੀ ਰੱਛਾ ਲੀਏ ਧਰ ਹੈ ਰੂਪ ਅਨਾਦ।
ਕਿਰਪਾਈ ਗਰੀਬਾਂ ਦੀ ਰੱਖਿਆ ਦੇ ਵਾਸਤੇ ਉਹ ਜਿਹੜਾ ਅਨਾਦ ਅਨ ਜਮਾ ਆਦ ਜਿਹਦੀ ਆਦ ਨਹੀਂ ਹੈ ਅਨਾਦ, ਦੀਨਾਂ ਦੀ ਵਾਸਤੇ ਅਨਾਦੀ ਪਰਮੇਸ਼ੁਰ ਧਰ ਹੈ ਰੂਪ, ਉਹ ਆਪਣਾ ਸਰੂਪ ਪ੍ਰਗਟ ਕਰੇਗਾ। ਇਹ ਸੈਕ ਉਸਦੇ ਆਉਣ ਦਾ
ਧਰ ਹੈ ਰੂਪ ਅਨਾਦ ਤਲ ਹੈ ਕਲ ਤੱਕ ਕਹਿ ਭਾਰੀ।
ਤੇ ਇਉਂ ਫਿਰ ਗਰੀਬਾਂ ਲੋਕਾਂ ਦੀ ਰੱਖਿਆ ਕਰਨ ਵਾਸਤੇ ਅਨਾਦ ਪੁਰਖ ਤੇ ਉਹ ਅਵਤਾਰ ਧਾਰਨ ਕਰਨਗੇ ਤੇ ਇਸ ਪ੍ਰਕਾਰ ਇਹੋ ਜਿਹੇ ਕੌਤਕ ਕਰਨੇ ਹਨ। ਭਾਰੀ ਅਵਤਾਰ ਨੇ ਹੋਣਾ ਕਿ ਉਸ ਦਾ ਕੰਮ ਕੀ ਹੈ, ਮੁੱਢਲੇ ਕੰਮ ਉਹ ਦੱਸਦੇ ਹਨ।
ਸ਼ਤਰਣ ਕੇ ਨਾ ਸਾਰਥ ਨਮਿਤ ਅਵਤਾਰ ਅਵਤਾਰੀ।
ਤੇ ਕਿਉਂ ਦੱਸ ਰਹੇ ਹਨ ਸਤਿਗੁਰੂ ਮਹਾਰਾਜ ਕਿ ਸ਼ਤਰੂ ਦੁਸ਼ਮਣਾਂ ਲੋਕਾਂ ਦੀ ਨਾਸ ਕਰਨ ਦੇ ਨਿਮਿਤ ਕੀ ਵਾਸਤੇ ਅਵਤਾਰ ਪੁਰਖ ਅਵਤਾਰ ਧਾਰੇਗਾ। ਅਵਤਾਰ ਅਵਤਾਰੀ ਅਵਤਾਰਕ ਕੀ ਅਵਤਾਰ, ਵਿਵਤਾ ਦੇ ਵਿੱਚ ਰੱਖਿਆ ਕਰਨ ਵਾਲੇ ਨੂੰ ਅਵਤਾਰ ਕਹਿੰਦੇ। ਤੇ ਇਸ ਪ੍ਰਕਾਰ ਹੁਣ ਅੱਗੇ ਪਹਿਲੀ ਵਾਰ ਆਪ ਜੀ ਉਹ ਸ਼ਬਦ ਸੁਣੋਗੇ ਜਿਹੜਾ ਲੋਕਾਂ ਨੇ ਬਹੁਤ ਕੰਠ ਕੀਤਾ ਹੋਇਆ। ਇਹ ਸਵੱਈਆ ਆ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਵੱਈਆ ਹੈ, ਪਰ ਇਹ ਸਵੇਰ ਦੀ ਅੰਤਲੀ ਤੁਕ ਹੁਣ ਆਮ ਲੋਕਾਂ ਦੇ ਕੰਠ ਹੈ, ਇਹਨੂੰ ਪ੍ਰਚਾਰ ਵਿੱਚ ਵਰਤਿਆ ਜਾਂਦਾ ਆਮ ਲੋਕਾਂ ਨੂੰ ਡਰਾਉਣ ਵਾਸਤੇ। ਪਰ ਕਈ ਵਾਰ ਖੁਦ ਉਹਨਾਂ ਲੋਕਾਂ ਨੂੰ ਇਹਦਾ ਗਿਆਨ ਨਾ ਹੋਣ ਦੇ ਕਾਰਨ ਇਹਦੇ ਅਰਥ ਆਪਣੀ ਮਰਜ਼ੀ ਦੇ ਕੱਢ ਰਹੇ। ਸਵੱਈਏ ਦੀਆਂ ਅੰਤਲੀਆਂ ਪੰਗੀਆਂ ਨੇ ਟੇਕ ਪਕੜੀ ਹੈ। ਸਤਿਗੁਰੂ ਮਹਾਰਾਜ ਦੱਸਦੇ ਕਿ ਉਸ ਅਵਤਾਰ ਦੇ ਆਉਣ ਦਾ ਸਮਾਂ ਤਾਂ ਦੱਸ ਦਿੱਤਾ, ਕਿੱਥੇ ਆਉਣਾ ਸਮਾਂ ਦੱਸ ਦਿੱਤਾ, ਆਉਣਾ ਕਿੱਥੇ, ਹੁਣ ਜਗ੍ਹਾ ਦੱਸਣਾ ਕਿਸ ਟਿਕਾਣੇ ਤੇ ਆਉਣਾ। ਹੁਣ ਇਸ ਤੋਂ ਅਗਲੀ ਗੱਲ ਹੋਏਗੀ ਕਿ ਕਿਵੇਂ ਆਉਣਾ। ਪ੍ਰਸ਼ਨ ਛੋਟੇ ਛੋਟੇ ਲੱਗਦੇ ਨੇ ਪਰ ਵਿਸਤਾਰ ਵਾਲੇ। ਪਹਿਲਾਂ ਅਸੀਂ ਕਦੋਂ ਆਉਣਾ ਤੇ ਉਦੋਂ ਧਰਤੀ ਦੇ ਉੱਤੇ ਜੀਵਾਂ ਦੇ ਹਾਲਾਤ ਕਿਹੋ ਜਿਹੇ ਹੋਣਗੇ, ਇਹ ਗੱਲ ਵਿਸਤਾਰ ਨਾਲ ਕਹਿ ਆਏ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਤੇ ਹੁਣ ਦੱਸ ਦਿੱਤਾ ਵੀ ਕਲਯੁਗ ਦਾ ਅੰਤ ਹੋਏਗਾ, ਸਤਯੁਗ ਦਾ ਆਦਿ ਹੋਏਗਾ, ਦੀਆਂ ਦੀ ਰੱਖਿਆ ਕਰਨ ਵਾਸਤੇ ਸ਼ਤਰੂਆਂ ਦੇ ਨਾਸ ਨਿਯੁਕਤ ਅਵਤਾਰਾਂ ਦੇ ਅਵਤਾਰ ਕਿਉਂ ਆਉਣਗੇ। ਹੁਣ ਅੱਗੇ ਸਵੱਈਏ ਦੇ ਅੰਦਰ ਉਹ ਸ਼ਬਦ ਉਹ ਤੁਕ ਆ ਰਹੀ ਹੈ ਜਿਹੜੇ ਅਨਪੜ੍ਹ ਲੋਕਾਂ ਨੂੰ ਵੀ ਕਰਦਾ। ਇਹ ਸਤਿਗੁਰੂ ਮਹਾਰਾਜ ਸਵੱਈਆ ਉਚਾਰਨ ਕਰਦੇ ਨੇ, ਚਾਰ ਚਾਰ ਤੁਕਾਂ ਸਵੱਈਆ ਦੀਆਂ ਬੜੀ ਸੁੰਦਰ ਰਚਨਾ ਨੇ ਕਲਗੀ ਵਾਲੇ ਸਤਿਗੁਰੂ ਜੀ ਸਰਬੰਸ ਦਾਨੀ ਪਿਤਾ ਨੇ 52 ਕਵੀਆਂ ਦੀ ਅਕਲ ਹੈਰਾਨ ਹੋ ਜਾਂਦੀ ਸੀ ਭਾਈ ਤੰਦਲਾਲ ਸਿੰਘ। 52 ਕਵੀਆਂ ਦੇ ਸ਼੍ਰੋਮਣ ਕਵੀ ਮੰਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭਾ ਵਿੱਚ। ਪਰ ਭਾਈ ਸਾਹਿਬ ਜੀ ਇੱਕ ਸੰਸਾਰ ਪੱਧਰ ਦੇ ਵਿਦਵਾਨ ਸਨ, ਵਰਲਡ ਲੈਵਲ ਦੇ ਵਿਦਵਾਨ ਸੀ। ਇਹ ਨੇ ਵੀ ਸਿੱਖ ਜਗਤ ਦੇ ਵਿਦਵਾਨ ਸਨ। ਭਾਈ ਨੰਦ ਲਾਲ ਸਿੰਘ ਦੀ ਵਿਦਵਾਨੀ ਦੀ ਗੱਲ ਔਰੰਗਜ਼ੇਬ ਦੀ ਸਭਾ ਦੇ ਵਿੱਚ ਉਹ ਧਾਤ ਪਾ ਦਿੱਤੀ ਕਿ ਔਰੰਗਜ਼ੇਬ ਮੂੰਹ ਚੁੰਗਲਾ ਪਾ ਦਿੰਦਾ ਸੀ। ਪਰ ਉਹ ਇਹ ਗੱਲ ਕਹਿੰਦਾ ਸੀ ਕਾਫਰਾਂ ਵਿੱਚ ਇਹੋ ਜਿਹਾ ਵਿਦਵਾਨ ਸੜ ਗਿਆ ਸੀ ਇਹ ਗੱਲ ਸੁਣ ਕਰਕੇ। ਔਰੰਗਜ਼ੇਬ ਨੇ ਪੂਰੇ ਸੰਸਾਰ ਦੇ ਵਿੱਚੋਂ ਚੁਣ ਚੁਣ ਕੇ 1400 ਵਿਦਵਾਨ, 1400 ਇੱਕ ਵਿਦਵਾਨ ਰੱਖਣਾ ਔਖਾ ਹੈ। ਜਿੰਨੇ ਮਰਜ਼ੀ ਤੁਹਾਡੇ ਕੋਲ ਚੜਾਵੇ ਹੋਣ, ਜਿੰਨੀ ਮਰਜ਼ੀ ਮਾਇਆ ਹੋਵੇ, ਲੇਕਿਨ ਗੁਰਦੁਆਰੇ ਚੋਂ ਸਭ ਕੁਛ ਕਰ ਲਓਗੇ, ਵਿਦਵਾਨ ਨਹੀਂ ਰੱਖ ਔਖਾ ਰੱਖਣਾ। ਪਰ ਇਸ ਪੱਖ ਤੋਂ ਤਾਂ ਧੰਨਵਾਦ ਕਰਨਾ ਪਊਗਾ ਨਾ ਉਸਦਾ, ਭਾਵੇਂ ਆਪਣੀ ਉਹਦੇ ਨਾਲ ਕਿੰਨੀ ਵੱਡੀ ਜਾਤੀ ਦੁਸ਼ਮਣੀ ਹੈ, ਜਿਹੜਾ ਉਹਦੇ ਚ ਗੁਣ ਹੈ ਔਰ ਉਸਦੇ ਵਿੱਚ ਕਹਿਣਾ ਪਏਗਾ ਕਿ ਵਾਹ ਭਾਈ ਵਿਦਵਾਨਾਂ ਦੀ ਇਤਨੀ ਕਦਰ ਕਰਨ ਵਾਲਿਆ ਕਿ 1400 ਵਿਦਵਾਨ ਇਕੱਠਾ ਕਰਕੇ ਆਪਣੀ ਸਭਾ ਵਿੱਚ ਦੁਨੀਆਂ ਨੂੰ ਹੈਰਾਨ ਕਰ ਦਿੱਤਾ, ਦੁਨੀਆਂ ਦੇ ਧਰਮਾਂ ਨੂੰ, ਤੇ 1400 ਵਿਦਵਾਨ ਬਣ ਕੇ ਬੁਲਾਇਆ ਹੋਇਆ ਆਲਮ ਫਾਜ਼ਲ ਦੀ ਡਿਗਰੀ ਵਾਲਾ ਉਹ ਵਿਦਵਾਨ ਹੈ। ਇੱਕ ਵਿੱਚ ਝੜੀਆਂ ਉਹਨਾਂ ਵਿੱਚ ਆ ਗਿਆ ਭਾਈ ਨੰਦ ਲਾਲ, ਗਜਰੀ ਤੋਂ ਆਇਆ। ਵਿਦਿਆ ਪੜ੍ਹੀ ਇਹ ਸੋਚ ਕੇ ਆਇਆ ਕਿ ਵਿਦਿਆ ਦੀ ਕਦਰ ਨਾ, ਵਿਦਿਆ ਦੀ ਕਦਰ ਦਿੱਲੀ ਦੇ ਤਖ਼ਤ ਕੋਲ ਹੈ, ਇਹ ਸੋਚ ਕੇ ਆਇਆ। ਪਹੁੰਚ ਗਿਆ ਹੌਲੀ ਹੌਲੀ ਜਿਸ ਮਾਰਗ ਦੁਆਰਾ ਨੇੜੇ ਆ ਰਿਹਾ ਹੈ। ਤੇ ਇੱਕ ਦਿਨ ਐਸਾ ਹੋਇਆ ਕੁਰਾਨ ਦੀਆਂ ਆਇਤਾਂ ਦੇ ਕਾਜ਼ੀਆਂ ਦੀ ਉਸ ਬਹਿਸ ਵਿੱਚ, ਉਹਨਾਂ ਅਰਮਾਨ ਦੀ ਬਹਿਸ ਵਿੱਚ ਔਰੰਗਜ਼ੇਬ ਦੀ ਤਸੱਲੀ ਨਹੀਂ ਹੁੰਦੀ। ਇੱਕ ਅਰਥ ਐਸਾ ਆ ਗਿਆ ਜਿਹਦੇ ਤੇ ਔਰੰਗਜ਼ੇਬ ਕਹਿਣ ਦੀ ਤਸੱਲੀ ਨਹੀਂ। ਭਾਈ ਜਗਲਾਬ ਸਿੰਘ ਦਾ ਭਰਾਇਆ ਸ਼ਹਿਜ਼ਾਦਾ ਉਹਨਾਂ ਵਿਦਵਾਨਾਂ ਵਿੱਚ ਅਰਥ ਕਰਦਾ ਹੈ ਤਾਂ ਪਾਰਕੂ ਅੱਖ ਨਾਲ ਪਰਖਦਾ ਹੋਇਆ ਔਰੰਗਜ਼ੇਬ ਕਹਿਣ ਲੱਗਾ, ਬੇਟਾ ਸੱਚ ਦੱਸ, ਇਹ ਅਰਥ ਤੇਰਾ ਆਪਣੇ ਜਾਂ ਕਿਸੇ ਬਗਾਨਾ? ਨਹੀਂ ਕਿਹਾ, ਨਹੀਂ ਹਜ਼ੂਰ, ਇਹ ਅਰਥ ਕਰਨ ਵਾਲਾ ਤਾਂ ਭਾਈ ਨੰਦ ਲਾਲ, ਭਾਈ ਪਾਤਾ ਗੁਰੂ ਘਰ ਵਿੱਚ ਆ ਕੇ ਮਿਲਦਾ ਹੈ। ਨੰਦ ਲਾਲ ਹੈ ਬੜਾ ਵਿਦਵਾਨ ਸੱਜਣ, ਸਭਾ ਵਿੱਚ ਬੁਲਾਇਆ ਗਿਆ। 1400 ਕਾਜੀ ਸ਼ਰਮਸਾਰ ਹੋ ਗਏ। ਨੰਦ ਲਾਲ ਦੀ ਯੋਗਤਾ, ਉਹ ਵਿਦਿਆ ਦੇ ਚਮਤਕਾਰ ਸਭ ਦੇ ਸਿਰ ਨੀਵੇਂ ਕਰ ਦਿੱਤੇ, ਪਰ ਇਹਦੇ ਨਾਲ ਨਾਲ ਕਹਿੰਦੇ ਖੂਬਸੂਰਤੀ ਇੱਕ ਇਲਾਹੀ ਬਾਤ ਹੈ। ਪਰ ਕਈ ਵਾਰ ਸੁੰਦਰ ਚਿਹਰੇ ਮੌਤ ਦਾ ਕਾਰਨ ਬਣ ਗਏ। ਇਸੇ ਤਰ੍ਹਾਂ ਗੁਣ ਇੱਕ ਬੜੀ ਮਹਾਨ ਵਸਤੂ ਹੈ, ਪਰ ਕਈ ਵਾਰ ਗੁਣ ਜਿਹੜਾ ਹੈ ਦੁਸ਼ਮਣੀ ਦੇ ਰੂਪ ਵਿੱਚ ਬਦਲ ਗਿਆ। ਅੱਜ ਭਾਈ ਨੰਦ ਲਾਲ ਦਾ ਗੁਣ ਦੁਸ਼ਮਣੀ ਦੇ ਰੂਪ ਵਿੱਚ ਤਬਦੀਲ ਹੋ ਗਿਆ, ਬੇਈਮਾਨ ਸਰਕਾਰ ਦਾ ਮਨ ਬਦਲ ਗਿਆ। ਔਰੰਗਜ਼ੇਬ ਨੇ ਕਹਿ ਦਿੱਤਾ ਇਹ ਕੱਲ ਨੂੰ ਇਸ ਮਹਾਨ ਵਿਦਵਾਨ ਨੂੰ ਇਸਲਾਮ ਵਿੱਚ ਕਤਲ ਕਰ ਲਿਆ ਜਾਏ। ਸਹਿਣ ਨਹੀਂ ਕਰ ਸਕਦਾ ਕਿ ਹਿੰਦੂਆਂ ਦੇ ਵਿੱਚੋਂ ਐਡਾ ਵੱਡਾ ਕੋਈ ਵਿਦਵਾਨ ਹੋਵੇ। ਰਾਤ ਇੱਕ ਵਿਕਾਲੇ ਹੈ, ਸ਼ਾਹੀ ਘਰਾਣੇ ਚੋਂ ਮਦਦ ਔਰ ਆਵਾਜ਼ ਪਹੁੰਚ ਗਈ ਕਿ ਕੱਲ ਨੂੰ ਤੇਰਾ ਧਰਮ ਭ੍ਰਿਸ਼ਟ ਹੋ ਜਾਣਾ। ਰਾਤ ਦੇ ਸਮੇਂ ਆਪਣੀ ਜਾਨ ਬਚਾ ਕੇ ਮਿਲ ਦਿਨੇ ਸੁੱਕੇ ਰਹਿੰਦੇ, ਰਾਤ ਨੂੰ ਦੌੜ ਲੈਂਦੇ। ਪੰਜਾਬ ਦੀ ਧਰਤੀ ਵਿੱਚ ਆ ਕੋਈ ਸੱਜਣ ਪੁਰਖ ਮਿਲੇ ਜਿਹਦਾ ਉਦਾਸ ਹੈ, ਉਹਨੇ ਪੁੱਛਿਆ ਉਦਾਸ, ਉਦਾਸੀ ਦਾ ਕਾਰਨ ਇਹਨੇ ਦੱਸਿਆ, ਉਦਾਸੀ ਦਾ ਆਹ ਕਾਰਨ ਹੈ ਮੇਰਾ ਧਰਮ ਖਤਰੇ ਵਿੱਚ ਪਿਆ, ਮੇਰੀ ਵਿਦਿਆ ਦੇ ਕਾਰਨ ਮੈਂ ਦੀਨੋ ਬੇਦੀਨ ਹੋਣ ਲੱਗਾ ਸੀ, ਹੁਣ ਮੈਂ ਕਿਸੇ ਸ਼ਕਤੀਸ਼ਾਲੀ ਪੁਰਖ ਦੀ ਸ਼ਰਨ ਲੈਣੀ ਚਾਹੁੰਦਾ ਜਿਹੜਾ ਧਰਮੀ ਵੀ ਹੋਵੇ, ਮੇਰੇ ਧਰਮ ਦੀ ਰੱਖਿਆ ਹੋਵੇ। ਕਹਿੰਦੇ ਇਹੋ ਜਿਹਾ ਸੰਸਾਰ ਚ ਇੱਕੋ ਹੀ ਹੈ, ਮਾਤਾ ਗੁਜਰੀ ਦਾ ਨਾਲ ਅਨੰਦਪੁਰ ਵਾਲੇ ਗੁਰੂ ਤੋਂ ਬਿਨਾਂ ਐਸਾ ਕੋਈ ਨਹੀਂ। ਕਲਗੀ ਵਾਲੇ ਸਤਿਗੁਰੂ ਦੀ ਦੱਸ ਪਈ, ਭਾਈ ਨੰਦ ਲਾਲ ਸਿੱਧਾ ਗੁਰੂ ਸ਼ਰਨ ਵਿੱਚ ਪਹੁੰਚ ਗਿਆ। ਹੱਥ ਜੋੜੇ ਨਮਸਕਾਰ ਕੀਤੀ, ਆਪਣੇ ਗੁਣਾਂ ਦਾ ਅਭਿਮਾਨ ਕੇ ਮੇਲ ਰਹੋ ਦਾ ਇਤਵਾਰ ਆ। ਕਲਗੀ ਵਾਲੇ ਸਤਿਗੁਰੂ ਦੇ ਚਰਨ ਪਕੜ ਕੇ ਰੋਇਆ। ਸਤਿਗੁਰੂ ਮਹਾਰਾਜ ਨੇ ਜਦੋਂ ਇਹਨੂੰ ਕਿਹਾ ਕਿ ਆਪਣਾ ਟੀਚਾ ਦੇ ਵਾਕਿਆ ਦੀ ਸਾਰੀ ਗੱਲ ਦੱਸੀ, ਸਤਿਗੁਰੂ ਮਹਾਰਾਜ ਕਹਿਣਗੇ ਸਜਾ ਦੇ ਵਿਦਵਾਨਾਂ ਦੀ ਲੋੜ ਹੈ ਗੁਰੂ ਨਾਨਕ ਦੇ ਪ੍ਰਤੀ। ਭਾਈ ਨੰਦ ਲਾਲ ਸਿੰਘ ਮਿਲਾ ਦਿੱਤਾ। ਦੁਨੀਆਂ ਭਰ ਦੇ ਸੁੱਖ ਉਸ ਨੂੰ ਦੇ ਦਿੱਤੇ। 52 ਕਵੀਆਂ ਦੇ ਵਿੱਚੋਂ ਸ਼੍ਰੋਮਣ ਕਰ ਦਿੱਤਾ। ਤੇ ਇੱਕ ਗੱਲ ਦਾ ਫਰਕ ਵੇਖਿਆ ਕਿ ਔਰੰਗਜ਼ੇਬ ਦੀ ਸਭਾ ਦੇ ਵਿਦਵਾਨਾਂ ਤੇ ਗੁਰੂ ਨਾਨਕ ਦੇ ਘਰ ਦੇ ਵਿਦਵਾਨਾਂ ਦਾ ਇੱਕ ਫਰਕ ਹੈ, ਇਹ ਲੋਕ ਰਸੀਏ ਹਨ ਨਾਮ ਦੇ, ਇਹ ਲਿਵ ਵਾਲੇ ਹਨ, ਇਹ ਕੱਲੇ ਉਹਨਾਂ ਅੱਖਰਾਂ ਦੇ ਹੀ ਜਾਣੂ ਨਹੀਂ ਹਨ, ਇਹ ਉਸ ਰਸ ਨੂੰ ਵੀ ਜਾਣਨ ਵਾਲੇ ਨੇ। ਭਾਈ ਨੰਦ ਲਾਲ 52 ਕਵੀਆਂ ਦੇ ਸ਼੍ਰੋਮਣ ਬਣਾ ਦਿੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਪਰ ਕਦੇ ਕਦੇ ਇਕਾਂਤ ਵਿੱਚ ਗੁਰੂ ਚਰਨਾਂ ਨੂੰ ਫੜ ਕੇ ਕਹਿੰਦਾ ਸੀ ਐ ਸਤਿਗੁਰੂ ਮੇਰੇ ਜੁਲਫਾਂ ਵਾਲੇ ਪੀਰ ਮੈਨੂੰ ਸਮਝ ਨਹੀਂ ਤੇਰੀ ਕਿਸ ਬਣਿਓ ਸਿਫਤ ਕਰਾਂ, ਤੇਰੀ ਕਿਰਪਾਨ ਦੀ ਸਿਫਤ ਕਰਾਂ ਕਿ ਤੇਰੀ ਕਲਮ ਦੀ ਸਿਫਤ ਕਰਾਂ। 52 ਕਵੀਆਂ ਚ ਕੋਈ ਕਵੀ ਨਹੀਂ ਤੇਰੀ ਸਿਫਤ ਕਰਨ ਵਾਲਾ, ਜਦੋਂ ਤੇਰੀ ਕਿਰਪਾਨ ਚੱਲਦੀ ਹੈ ਉਦੋਂ ਵੀ ਕਮਾਲ ਕਰਦੀ ਹੈ, ਤੇ ਜਦੋਂ ਤੇਰੀ ਕਲਮ ਚੱਲਦੀ ਹੈ ਉਦੋਂ ਵੀ ਕਮਾਲ ਕਰਦੀ ਹੈ। ਆਪ ਕਲਮ ਦੇ ਕਮਾਲ ਦੇਖੋ, ਸਵਈਆ ਉਚਾਰਦੇ ਨੇ ਸਤਿਗੁਰੂ, ਆਚਾਰ ਲੈਣਾ ਦੇ ਵਿੱਚ ਕੀ ਕੁਛ ਕਹਿ ਰਹੇ ਨੇ ਸਤਿਗੁਰੂ ਮਹਾਰਾਜ। ਭਾਈ ਨੰਦ ਲਾਲ ਵਰਗਿਆਂ ਦੀ ਪਾਰ ਤੋਂ ਅੱਖ, ਔਰ ਆਪਣੇ ਆਪ ਲਈ ਉਹਨੇ ਕਿਹਾ ਸੀ کہ لوگ انجان پکھنڈیاں دا مل پاؤندے ہیں ہیرے والی اکھ میری جوہری وہ پچھان دے جوہری ہے گرو گوبند سنگھ صاحب مینوں پہچان گیا آؤ ستگرو سنچار دے سنو پاپ
پاپ سندوہ بنا سن کو نل کی اوتار
پہاوے
شند پاپ سندوہ بنا سن کو نل کی اوتار پہاوے
پاپاں دا سمو سارے ہی پاپاں دا جڑے پیچھے ورنن کر کے آئے پاپاں دی ویاکھیا کئی دن ہوندی رہی ہے انہاں دا وناس ایک ہوندا ناس ایک ہوندا رس ناس تے وناس وچ کافی اندر ہے آپاں برش دا پرمان لے کے ناس وناس دونوں چیزاں نوں سمجھیے تاں ایہدی ایوں ویاکھیا بنے گی کسے برش دیاں ٹہنیاں کٹ دینیاں اے برش دا ناس کرنا ہے ٹہنیاں چھ مہینے تو بعد سنگنی آ جانگی برش نوں کوئی بہتا فرق نہیں پائے گا کیونکہ وہ ناس ہوا وہ وناس نہیں ہوا وناس ہوں کسی برش نوں جڑا تے پٹ دینا پھر مڑ کے نہیں جمے گا ستگرو مہاراج سچے پاتشاہ کہتے پاپ سمو کے ناسن کو پاپا کا وناش کریں گے کل کی اوتار کہا وہیں گے اور نیک لنگ جس کے دو تین نام کل کی اوتار پرچارک نے جنہوں کلگی والا اوتار بنا کے گرو گوبند صاحب کی جمے لا دیتی ہے گل ہر اس تو کر کے من مرضی کا ہونا کر رہے سچیت رہنا اسی لیے ودیا کی سدھ کرنے والے ساڈے دیش کویاں نے کہا کہندے تبلک ودیا کو پڑھو کنی دیر تک کہندے جبلا گھٹ میں پران جنی دیر تک پران چلتے رہے ودیا نہیں کدے بھی چڑھتی اینی دیر تک ودیا پڑھتے ہی رہو ودیا بھی سمجھ نہیں ہوتا تبلک ودیا کو پڑھو جبلا گھٹ میں پران جہاں تنی پہنچے نہیں تن پہنچے ودوان یہ تو ودوان پہنچے اس کر کے پنڈت دیال جی نے سارا کتاب ہی دے وچ ودیا پرکرن چ بہت کچھ کہا اتنے پڑھ لینا مگدھ پوجا نج دھام اتنے کہتے ہیں جڑا مگدھ نام ہے مورکھ کا مورک دی پوجا اپنے گھر تک سیمت اس تو گمانڈی دے شتر مار دیا پڑھ کے انہیں کملا پڑا کر دیا گھر دی پوجا اس لیے کرتے ہیں پرانے سمے چولہے آ تھوڑے رٹ لیے چولہے نے گیس والے تو ہونی چلے نا دوسرے چولہے ہوں چولہے کے بٹیاں پیر لا کے چولہے کے مٹھ وچ بہ کے گھردوں دعوے مارتا کہہ رہا گھر فوک دیو وہ ڈردے مارے کہتے نہیں نہیں تو ہی تو گھر تو بنا سا کام نہیں چلتا وہ پوجا کرتے ہیں کہ گھر فوکے نہ دے سکتے مگدھ پوجا ہے نج دھام ہے یہ پربھو پوجا ہے نج مگڑ پربھو نام ہے لمبڑدار کا لمبڑدار کی پوجا اپنے پنڈ تک سیمت ہے دوائیاں دوائیاں یہ کئی اور تھاویں سرکار دربار کی گواہی منگی ہے لوڑ پہ ہے شناخت کرنی ہے اس نمبردار مال محکمے کے کافی وشیش تھان ہے پربھو پوجا نج نگر کہتے وہ پوجا سوئے دیش میں اس کو اگلی گل ہے راجے کی بادشاہ کیول اپنی اس حد تک ہے جتنے تک وہ راج ہے اس کو اگے تیلی کا نہیں بادشاہ حد اپنی ہوں چوتھے نمبر سے گل آئی ودیا کی کہتے پوج سگنی سم ودوان کی پوجا پورے سنسار کتنے چلا جائے یہ بچوں ودیا من لا کے پڑھا کر ودیا تیسرا نیتر ہے بھگوان کرشن جی تیجا نیتر کر کے کہتے وہ کہتے دو لوچن سردن تر لوچن ودوان ਸਤ ਲੋਚਨ ਪਰਮਾਤਮਾ ਗਿਆਨੀ ਅਨੰਤ ਲੋਚਨ ਵਿਦਿਆ ਤੋਂ ਬਿਨਾਂ ਅੰਧੇਰਾ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦਮਦਮਾ ਸਾਹਿਬ ਆਪਣੀ ਕੰਸੀ ਪੁੱਤਰ ਕੰਸੀ ਦੇ ਮੁਕਾਬਲੇ ਵਿੱਚ ਪ੍ਰਗਟੇ ਅਮਾਰੀ ਪੁਰਸ਼ ਵਿਦਿਆ ਦੀ ਟਕਸਾਲ। ਹਜ਼ੂਰ ਕਹਿੰਦੇ ਪੜੇ ਇਹਾਂ ਪਗਲਾਸੀ ਤੇ ਪਸ਼ੂ ਵੀ ਵਿਦਵਾਨ ਬਣਗੇ। ਇਹ ਬਰ ਦਿੱਤਾ ਸਭੋ ਕੀ ਤਰਬੰਦੀ ਮਾਲਵੇ ਦੀ ਧਰਤੀ ਮਾਲਵੇ ਦੇਸ਼ ਦੇ ਮੁਕਾਬਲੇ ਚ ਮਾਲਵਾ ਦੇਸ਼ ਬਣਾਇਆ ਪੰਜਾਬ ਦੀ ਅਗਲੀ ਮਾਲਵਾ ਪੁਰਾਣਾ ਮਾਲਵਾ ਉਜਾਇੰਦਾ ਇਲਾਕਾ ਮੇਰੀ ਉਸ ਧਰਤੀ ਦੇ ਮੁਕਾਬਲੇ ਮਾਲਵਾ ਰਚਿਆ ਪੰਜਾਬ ਦੀ ਧਰਤੀ ਵਿੱਚ ਵੱਧ ਕਰਦੇ ਉਹਨੂੰ ਗੁਰੂ ਕਾ ਮਾਲਵਾ ਕਹਿੰਦੇ। ਇਸੇ ਤਰ੍ਹਾਂ ਕੰਸੀ ਦੇ ਮੁਕਾਬਲੇ ਚ ਗੁਰੂ ਕੀ ਕੰਸੀ ਰਚੀ ਲਾਹੌਰ ਦੇ ਮੁਕਾਬਲੇ ਦੇ ਲਾਹੌਰ ਰਚਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨਾ ਕੋਈ ਹੋਇਆ ਨਾ ਕੋਈ ਹੈ ਨਾ ਕੋਈ ਹੋਇਆ। ਇਹ ਗੱਲ ਨੂੰ ਲੈ ਕੇ ਆਪਣੀ ਆਪਣੀ ਭਾਵਨਾ ਜੋੜ ਕੇ ਭਾਵੇਂ ਕੋਈ ਕਿਸੇ ਮਹਾਂਪੁਰਸ਼ ਨੂੰ ਕਹਿ ਦੇਵੇ ਵੀ ਇਹਦੇ ਵਰਗਾ ਨਾ ਹੋਇਆ ਨਾ ਆਇਆ ਨਾ ਹੋਣਾ, ਪਰ ਇਹ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਲੱਗ ਰਹੀ। ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿੰਦੇ ਪਾਪ ਸਮੂਹ ਵਿਨਾਸ਼ਨ ਕੋ, ਪਾਪਾਂ ਦਾ ਨਾਸ਼ ਕਰਨ ਵਾਸਤੇ ਕਲਕੀ ਅਵਤਾਰ ਕਹਾਵੇਂਗੇ ਉਹਨੂੰ ਨੇਕਲੰ ਕਲਕੀ ਅਵਤਾਰ। ਇਹ ਅਜਿਹੇ ਨਾਮਾਂ ਦੇ ਨਾਲ ਪੁਕਾਰਿਆ ਜਾਏਗਾ।
ਕੱਛ ਤੁਰੰਤ ਰਿਛ ਪਛ ਬਡੋ ਟਾਰ ਪਾੜ ਕਿਰਪਾਨ ਪਾਵਹਿੰਗੇ।
ਇਹ ਉਹ ਤੁਰ ਕੱਛ ਹੁਣ ਇਸ ਦਾ ਅਰਥ ਜਿਨ੍ਹਾਂ ਨੇ ਇਸ ਸਵਈਏ ਨੂੰ ਸਾਰੇ ਗੁਰੂ ਜੀ ਦੇ ਢਾਲ ਦਿੱਤੇ ਉਹ ਤੁਰਦਾ ਅਰਥਾ ਬਣਿਆ ਸੀ। ਕੱਛ ਦਾ ਅਰਥ ਕਛਹਿਰਾ ਜ਼ਰੂਰ ਕਰ ਲਿਆ ਉਹਨਾਂ ਨੇ ਕਿ ਜੀ ਕਛਹਿਰਾ ਹੁੰਦਾ। ਤੇ ਇਸ ਪ੍ਰਕਾਰ ਕਹਿੰਦੇ ਕਰ ਬਾਣ ਭਾਵ ਹੈਗੇ ਮਨ ਘੱਟ ਅਰਥ ਨਹੀਂ ਚੱਲਿਆ ਕਰਦੇ। ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਇਹ ਰਚਨਾ ਕਰ ਰਹੇ ਇਹ ਅਟਪਟ ਗੱਲਾਂ ਨਹੀਂ ਚੱਲਣਗੀਆਂ। ਹਜ਼ੂਰ ਕਹਿੰਦੇ ਨੇ ਤੁਰਕੱਛ ਦਾ ਅਰਥ ਹੈ ਤੁਰਕਾਨ ਦੇ ਤੁਰਕੱਛ ਤੁਰੰਗ ਨਾਮ ਹੈ ਘੋੜੇ ਦਾ। ਕਹਿੰਦੇ ਤੁਰਕ ਸਥਾਨ ਦਾ ਘੋੜਾ ਉਹਦੇ ਕੋਲ ਜਿਹੜਾ ਘੋੜਾ ਮਿਲਣਾ ਉਹ ਘੋੜਾ ਵੀ ਕਿਸ ਦੇਸ਼ ਦਾ ਹੋਏਗਾ ਜਿਹੜਾ ਨੇਹ ਕਲੰਕ ਕੋਲ ਆਉਣਾ। ਕਹਿੰਦੇ ਉਹ ਤੁਰਕਾਨ ਦੇ ਵਿੱਚ ਪੈਦਾ ਹੋਇਆ ਘੋੜਾ ਹੋਏਗਾ। ਗਲਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਹੁਣ ਕੱਲੀ ਕੱਲੀ ਗੱਲ ਆਊਗੀ ਤੇ ਨਾਲੇ ਭਾਈ ਕੱਲ ਮੈਂ ਕਹਿਤਾ ਕਹਿੰਦੇ ਕੱਲ ਤੂੰ ਕਥਾ ਤੇਜ਼ ਕਰੀ ਹੈ ਅੱਜ ਹੁਣ ਮੈਂ ਕਥਾ ਸੈਲ ਭਾਗੇ ਨਾਲੇ ਕਰੂੰ। ਕਹਿੰਦੇ ਵੀ ਬੇਸ਼ੱਕ ਕਥਾ ਰਹਿ ਸਕ ਜਾਵੇ ਕਾਹਲੀ ਨਹੀਂ ਕਰੂੰ। ਤੇ ਤੁਸੀਂ ਵੀ ਤਾਂ ਆਪਣੇ ਘਰਦਿਆਂ ਦਾ ਕਹਿਣਾ ਨਹੀਂ ਹੋ, ਮੈਨੂੰ ਵੀ ਆਪਣੇ ਰਾਜ ਦਾ ਕਹਿਣਾ ਮੰਨਣਾ ਪੈਣਾ। ਇਹ ਉਹ ਗੱਲ ਇਹਨਾਂ ਦੀ ਠੀਕ ਹੈ। ਕਹਿੰਦੇ ਉਹਦੇ ਚ ਰਸ ਵਿਗੜ ਜਾਂਦਾ ਤੇ ਕਾਹਲੀ ਭਜੋਗੇ ਹੋਣੀ ਜਦੋਂ ਨਾਲੇ ਜੀਵ ਨਿਕਲ ਜਾਣਗੇ ਉਸ ਵੇਲੇ ਸਰੀਰ ਦਾ ਹਾਲ ਵੇਖ ਲਓ ਕੀ ਹੋ ਜਾਂਦਾ। ਤੇ ਕਿਉਂ ਸਾਥੀ ਪਛ ਤੁਰੰਤ ਸੁਪਛ ਵੱਡੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੀ ਰਚਨਾ ਤੁਰਕਾਨ ਦੇਸ਼ ਦਾ ਘੋੜਾ ਸੁਪਛ ਪਛ ਖੰਭਾਂ ਦਾ ਨਾਮ ਹੈ ਤੇ ਖੰਭਾਂ ਦੇ ਕਾਰਨ ਪਛ ਤੋਂ ਪੰਛੀ ਬਣਿਆ। ਇਹਨੂੰ ਪੰਛੀ ਕਹਾ ਕਹਿੰਦੇ ਨੇ ਜਿਹਦੇ ਖੰਭ ਹੋਣ ਉਹਨੂੰ ਪੰਛੀ ਕਹਿੰਦੇ। ਸੁਪਛ ਉਹ ਘੋੜੇ ਦੇ ਕਹਿੰਦੇ ਖੰਭ ਹੋਣਗੇ ਪਰ ਹੋਣਗੇ ਦੋ ਕਰਕੇ ਆਪੋ ਸਤਨਾਮ ਸ੍ਰੀ ਵਾਹ। ਤੁਰਪੱਛ ਤੁਰੰਤ ਸੁਪਛ ਵੱਡੋ ਕੱਢ ਕਹਿ ਕਿਰਪਾਨ ਕਪਾ ਦੇਣਗੇ ਜਿਸ ਉੱਤੇ ਸਵਾਰ ਹੋਏਗਾ ਨੇਹ ਕਲੰਕ ਵੱਡਾ ਭਾਰੀ ਖੰਡਮਿਆਨ ਚੋਂ ਧੁਰੇਗਾ ਉਸ ਖੰਡੇ ਨੂੰ ਕੱਢ ਕੇ ਹੱਥ ਦੇ ਵਿੱਚ ਲੈ ਕੇ ਉਹਨੂੰ ਚਮਕਾਏਗਾ ਦੁਸ਼ਮਣਾਂ ਦੇ ਦਿਲ ਕੰਬ ਜਾਣਗੇ ਖੰਡਾ ਵੇਖ ਕੇ। ਇੱਕ ਪਾਸੇ ਰਿਹਾ ਖੰਡਾ ਵੇਖ ਕੇ ਪਾਪੀਆਂ ਦੇ ਪਾਪ ਭਟਕਦੇ ਨੂੰ ਦੇਖ ਕਰਕੇ ਐਸਾ ਅਵਤਾਰ ਹੈ ਪਰਮੇਸ਼ਰ ਉਹਨਾਂ ਦੀ ਸੋਧਾ ਕਿਹੋ ਜਿਹੀ ਹੋਏਗੀ ਇਹਦੇ ਚ ਰੂਪ ਕਲੰਕਾਰ ਹੈ ਥੋੜਾ ਜਿਹਾ। ਕਹਿੰਦੇ ਉਹਨਾਂ ਦੀ ਸੋਭਾ ਉਸੇ ਤਰ੍ਹਾਂ ਦੀ ਹੋਏਗੀ ਨਿਕਸੇ ਜਿਮ ਕੇਹਰ ਕੇਹਰ ਨਾਮ ਸ਼ੇਰ ਦਾ ਨਾਮ ਨਿਕਲਣ ਦਾ ਨਿਕਸੇ ਜਿਮ ਕੇਹਰ ਪਰਬਤ ਜਿਵੇਂ ਕੋਈ ਬਹੁਤ ਵੱਡਾ ਬੱਬਰ ਸ਼ੇਰ ਕਿਤੇ ਪਹਾੜਾਂ ਚੋਂ ਨਿਕਲ ਕੇ ਮੈਦਾਨੀ ਇਲਾਕੇ ਵਿੱਚ ਆ ਜਾਏ। ਇਹ ਕਹਿੰਦੇ ਰੂਪ ਕਲੰਕਾਰ
84 ਕਮਲੇ ਅਲੰਕਾਰ ਭਾਈ ਸੰਤੋਖ ਸਿੰਘ ਸਾਹਿਬ ਨੇ ਗਰਭਗਜਨੀ ਟੀਕੇ ਚ ਲੈ ਕੇ ਉੱਥੋਂ ਪੜ੍ਹ ਲੈਣੇ ਕਿ ਕਿੰਨੇ ਕਿਸਮ ਦੇ ਅਲੰਕਾਰ ਹੁੰਦੇ ਨੇ ਅਲੰਕਾਰ ਬਾਰੇ, ਕਿਉਂਕਿ ਗੁਰਬਾਣੀ ਵਿੱਚ ਇਹ ਸ਼ਬਦ ਆਇਆ ਹੈ ਅਲੰਕਾਰ ਨੇ ਫੈਲੀ ਹੋਈ ਹੈ ਤਾਂ ਇੱਕ ਅੰਕ ਬੁਕਾ ਅਲੰਕਾਰ ਦਾ ਅਰਥ ਕਹਿਣਾ ਤੇ ਉੱਥੇ ਕਰਦਾ ਅਲੰਕਾਰ ਮਿਲ ਫੈਲੀ ਹੋਈ ਹੈ ਸੋਨੇ ਦੇ ਗਹਿਣੇ ਨੂੰ ਢਾਲ ਕੇ ਸੋਨੇ ਦੀ ਇੱਕ ਢੀਮ ਬਣ ਜਾਂਦੀ ਸੋਨੇ ਦੀ ਬਲੀ ਬਣ ਜਾਂਦੀ ਉਹ ਪਰਮਾਰਥ ਵਿੱਚ ਵਿਚਾਰ ਵਿੱਚ ਤੇ ਜਦੋਂ ਬਹਿਮ ਰੂਪ ਦੀ ਗੱਲ ਲਈ ਹੈ ਮਨ ਤੋਂ ਜੋਤ ਸਰੂਪ ਦੀ ਗੱਲ ਲਈ ਹੈ ਤੇ ਆਪਣੀ ਵਿਚਾਰ ਹੈ ਕਿ ਅਲੰਕਾਰ ਗਹਿਣ ਜਾਣਾ ਗਹਿਣਾ ਜਿਹੜੇ ਪਾਉਣ ਵਾਲੇ ਨੇ ਜਗਤ ਵਿੱਚ ਤਾਂ ਗਹਿਣੇ ਨੇ ਪੰਜ ਕਤਾਰੀ ਜਿਹੜੇ ਵਕਤ ਦਿੱਤੇ ਮਹਾਰਾਜ ਤੇ ਜਿਹੜੇ ਲੋਕ ਗਹਿਣੇ ਪਾਉਣ ਦੇ ਆਦੀ ਨੂੰ ਕਿਉਂ ਪਾਉਂਦੇ ਨੇ ਕਿ ਮੇਰੇ ਰੂਪ ਦੀ ਸੁੰਦਰਤਾ ਵਿੱਚ ਵਾਧਾ ਹੋ ਜਾਏ ਇਸੇ ਤਰ੍ਹਾਂ ਸਿੱਖੀ ਸਰੂਪ ਵਿੱਚ ਪੰਜ ਕਤਾਰਾਂ ਦਾ ਵਾਧਾ ਕੀਤਾ ਗਿਆ ਤੇ ਇਹ ਵੀ ਜਿਹੜੇ ਪੰਜ ਗਹਿਣੇ ਹਨ ਸਿੱਖੀ ਸਰੂਪ ਦੀ ਸੁੰਦਰਤਾ ਸਾਰੇ ਦੇ ਫਾਇਦੇ ਅਲੰਕਾਰ ਨਾਮ ਗਹਿਣੇ ਦਾ ਗਹਿਣਾ ਸਰੀਰ ਬਤਾ ਨੂੰ ਵਧਾਉਂਦਾ ਤੇ ਕਾਵ ਰਚਨਾ ਵਿੱਚ ਅਲੰਕਾਰ ਨਾਮ ਗਹਿਣੇ ਦਾ ਕਾਵ ਦੇ ਅਲੰਕਾਰ ਕਾਵ ਦੇ ਗਹਿਣੇ ਉਹ ਕਾਵ ਦੀ ਸੁੰਦਰਤਾ ਨੂੰ ਵਧਾਉਂਦੇ ਨੇ ਇਸ ਲਈ ਸਾਹ ਜੀ ਇਹਦੇ ਚ ਰੂਪਕ ਅਲੰਕਾਰ ਕਿਸੇ ਦਾ ਰੂਪ ਕਿਸੇ ਨੂੰ ਦੇਣਾ ਇੱਥੇ ਸ਼ੇਰ ਦਾ ਰੂਪ ਦਿੱਤਾ ਕਿ ਨਿਸ਼ਚੇਜ ਇਹ ਕਿ ਜਿਵੇਂ ਪਹਾੜ ਦੇ ਵਿੱਚੋਂ ਕੋਈ ਬਬਲ ਸ਼ੇਰ ਨਿਕਲੇ ਇਸ ਢੰਗ ਦੇ ਨਾਲ ਨੇਹ ਕਲੰਕ ਅਵਤਾਰ ਨੇ ਜਿਸ ਨੂੰ ਪ੍ਰਗਟ ਹੋਣਾ ਉਹ ਅੱਗੇ ਵਿਚਾਰ ਆ ਰਹੀ ਹੈ ਤੇ ਕਿਉਂ ਕਿਹਾ ਤਸ ਸੋਧ ਦਿਵਾਲਾ ਹੈ ਪਾਵੇਂਗੇ ਤੇ ਇਸ ਪ੍ਰਕਾਰ ਦਿਵਾਲਿਆ ਨਾਮ ਹੈ ਦੇਵ ਦੇਵਤਿਆਂ ਦਾ ਨਾਮ ਹੈ ਆਲਾ ਨਾਮ ਘਰ ਹੈ ਦਿਵਾਲਿਆ ਦੇਵਤਿਆਂ ਦਾ ਘਰ ਸਵਰਗ ਉਹਨੂੰ ਵੀ ਕਹਿੰਦੇ ਨੇ ਦਿਵਾਲਿਆ ਤੇ ਇਸ ਪ੍ਰਕਾਰ ਜਿਵੇਂ ਸਵਰਗ ਸੋਭਾ ਹੈ ਤੇ ਇਸ ਪ੍ਰਕਾਰ ਦੀ ਸੋਭਾ ਸੁੰਦਰਤਾ ਦੇਵਤਿਆਂ ਦੀ ਵੱਧ ਮੰਨੀ ਹੈ ਸਾਰਿਆਂ ਨਾਲੋਂ ਤੇਰ ਪਰਤੇ ਦਾ ਸੋਭ ਦਿਵਾਲ ਹੈ ਪਾਵੇਂਗੇ ਦੇਵ ਆਲਿਆ ਨੂੰ ਪਹਾੜ ਦਾ ਇਸ ਪ੍ਰਕਾਰ ਪਰ ਪਰਬਤ ਅੱਗੇ ਹੋਣ ਕਰਕੇ ਦਿਵਾਲਿਆ ਦੇਵਾਂਸ਼ ਕੇਵਲ ਸਵਰਗ ਦਾ ਅਰਥ ਲੈਣਾ ਤੇ ਇਸ ਪ੍ਰਕਾਰ ਕਹਿੰਦੇ ਕਿਉਂ ਪਤਾ ਇਹ ਨੇਕ ਅੰਕ ਬੱਬਰ ਸ਼ੇਰ ਦੀ ਨਿਆਈ ਆਏਗਾ ਸਿੰਘ ਬੁਕੇ ਮਿਰਗਾਵਲੀ ਗਾਏ ਦਾ ਧੀਰ ਤੁਰਵਾ ਕੇ ਪਖੰਡੀ ਕਿਹੜਾ ਕਰੂਗਾ ਉੱਥੇ ਹਰਨਾ ਦੀ ਨਿਆਈ ਨਿਕਲਣਗੀ ਜਿਸ ਵੇਲੇ ਸ਼ੇਰ ਗਰਜਦਾ ਬਾਰਾਂ ਬਾਰਾਂ ਮੀਲ ਤੱਕ ਚਿੜੀ ਨੀ ਫੜਕਦੀ ਸੋ ਸਲਾਮ ਹੋ ਜਾਂਦੀ ਹੈ ਐਡਾ ਵੱਡੇ ਦੀ ਭਲਕ ਹੈ ਔਰ ਐਡਾ ਵੱਡਾ ਭਾਇ ਗੁਰੂ ਕਿਰਪਾ ਕਰੇ ਦੇ ਵੰਡ ਵਿੱਚ ਅੱਜ ਕਲਕੱਤੇ ਦੇ ਚਿੜੀਆ ਘਰ ਵਿੱਚ ਸ਼ੇਰ ਹੋਣ ਵਾਲੀ ਹੁੰਦਾ ਜਦੋਂ ਮੈਂ ਸਾਲ ਪਹਿਲਾਂ ਗਿਆ ਦੋ ਸਾਲ ਉਦੋਂ ਨਹੀਂ ਸੀ ਜਿਹੜੇ ਹੁਣ ਮੈਂ ਵੇਖ ਕੇ ਆਇਆ ਆਪ ਤੁਸੀਂ ਸਾਰੇ ਦੇਸ਼ਾਂ ਵਿੱਚ ਵੇਖ ਲਓ ਚਿੜੀਆ ਘਰ ਸ਼ੇਰ ਦੀ ਸ਼ਨਾਖਤ ਕਰਦੇ ਜਾ ਰਹੇ ਹੋ ਕਲਕੱਤੇ ਦੇ ਚਿੜੀਆ ਅੱਜ ਸ਼ੇਰ ਮੌਜੂਦ ਹਨ ਉਹ ਦੁਨੀਆਂ ਭਰ ਦੇ ਕਿਸੇ ਚਿੜੀਆ ਘਰ 'ਚ ਨਹੀਂ ਮਿਲਣਗੇ ਤੁਹਾਨੂੰ ਨੰਬਰ ਹੈ ਤੱਜ ਇਸ ਪੱਖ ਬਈ ਧਰਤੀ ਸ਼ੇਰਾਂ ਨੂੰ ਜਨਮ ਦੇਣ ਵਾਲੀ ਉਹ ਹਿੰਦੁਸਤਾਨ ਦੀ ਹੈ ਹਿੰਦੁਸਤਾਨ ਨੇ ਸ਼ੇਰ ਪੈਦਾ ਕੀਤੇ ਨੇ ਕਿਸੇ ਪੱਖ ਵਿੱਚ ਲਾਓ ਸ਼ੇਰਾਂ ਦੀ ਨਸਲ ਜੋ ਆਪਣੇ ਦੇਸ਼ ਵਿੱਚ ਹੈ ਉਹ ਕਿਸੇ ਹੋਰ ਥਾਂ ਜੀ ਕਰੇ ਵੀ ਇਹ ਸ਼ੇਰ ਦੇ ਚਿਹਰੇ ਕਦੇ ਵੇਖੀ ਇੰਨੀ ਸੁੰਦਰਤਾ ਉਹਦੇ ਚਿਹਰੇ ਤੇ ਇੰਨਾ ਰੋਹ ਉਹਦਾ ਚਿਹਰੇ ਤੇ ਮੇਰੇ ਤੋਂ ਥੋੜਾ ਜਿਹਾ ਹੌਲੀ ਤੁਰਦਾ ਪੈਰ ਦੁਖਦਾ ਕਰਕੇ ਨਾਲ ਦੀ ਤੇ ਮੂਹਰੇ ਜਾ ਰਹੇ ਸੀ ਇੱਕ ਵਿਚਾਰੇ ਕਮਜ਼ੋਰ ਦਿਲ ਕਿਤੇ ਕੋਈ ਬਾਣੀਆਂ ਜਾਂਦਾ ਸੀ ਮੂਹਰੇ ਦੁਕਾਨ ਕਰਨ ਵਾਲਾ ਉਹ ਵੀ ਕਿਤੇ ਆਇਆ ਚਿੜੀਆ ਘਰ ਦੇਖਣ ਵਾਸਤੇ ਜਦੋਂ ਆਇਆ ਉਸ ਪਿੰਜਰੇ ਦੇ ਐਨ ਬਰਾਬਰ ਉਹ ਸ਼ੇਰ ਦੂਰੇ ਪਿੰਜਰੇ ਵਿੱਚ ਦੂਰਾ ਕੋਟ ਲੋਹੇ ਦਾ ਬੜੀ ਮਜ਼ਬੂਤੀ ਦੇ ਵਿੱਚ ਨੇ ਪਰ ਫਿਰ ਇੱਕ ਸ਼ੇਨੇ ਸੀ ਖਲੋੜਿਆ ਪਿਛਲੇ ਪੈਰ ਸੀ ਜਿਹੜੇ ਖੜੇ ਸੀ ਮੁਰਗੀਆਂ ਲੱਤਾਂ ਕਰੇ ਇੱਧਰ ਨੂੰ ਕਲਵਟ ਮਚਾਇਆ ਪਿਆ ਉੱਥੇ ਬਿਲਕੁਲ ਸ਼ਕਲੀ ਜਿਹੀ ਜੀ ਨਰਸਿੰਘ ਅਵਤਾਰ ਦੀ ਇਹਨੇ ਪ੍ਰਹਲਾਦ ਨੂੰ ਤਾਰਨ ਆਇਆ ਸੀ, ਇਹੋ ਜਿਹੀ ਮੂਰਤੀਆਂ ਵਰਗੇ ਸੀ ਉਹ, ਕਿਤੇ ਵਿੱਚ ਬਾਣੀਆਂ ਦੀ ਕਿਸਮ ਨੂੰ ਸ਼ੇਰ ਬੋਲ ਬੈਠਿਆ ਮਾੜਾ ਜਿਹਾ ਭਵਕ ਮਾਰਦੀ ਉਹਨੇ। ਬਸ ਗੁਰੂ ਕਿਰਪਾ ਕਰੇ ਮੈਨੂੰ ਇਹ ਲੱਗਿਆ ਵੀ ਹਾਰਟ ਅਟੈਕ ਇਹਨੂੰ ਜਾਂ ਤੱਕ ਹੋ ਜਾਣਾ, ਇੰਨੀ ਬੁਰੀ ਹਾਲਤ ਹੋ ਗਈ। ਉਹ ਡਰ ਕੇ ਡਿੱਗਣ ਲੱਗਾ, ਪਿੱਛੇ ਡਿੱਗਣ ਦੀ ਉਹ ਟਾਇਮ ਤਾਂ ਕੁਝ ਨਹੀਂ ਹੁੰਦਾ, ਇਹ ਤਾਂ ਦੂਰੇ ਉਹਦੇ ਵਿੱਚ ਸ਼ੇਰ ਦੀ ਭਵਕ। ਜੇ ਵਿਦਵਾਨਾਂ ਨੇ ਤੁਹਾਨੂੰ ਸ਼ੇਰ ਦੇ ਨਾਲ ਤੋਲਿਆ ਨਾ ਵੀ ਸਿੰਘ ਸ਼ੇਰ ਹੁੰਦਾ, ਤਾਂ ਤੁਸੀਂ ਸ਼ੇਰਾਂ ਵਾਲੇ ਕਰਕੇ ਦਿਖਾਇਆ। ਭਾਈ ਤਾਰੂ ਸਿੰਘ ਦੀ ਖੋਪੜੀ ਲੈਣ ਦਾ ਪ੍ਰਸੰਗ ਬਹੁਤ ਲੰਮਾ, ਮੈਂ ਸਾਖੀ ਨੂੰ ਸੁਣਾਉਂਦਾ, ਆਪਾਂ ਆਪਣੇ ਮਾਰਗ ਵੱਲ ਜਾਣਾ। ਭਾਈ ਸਾਹਿਬ ਨੂੰ ਪਕੜ ਲਿਆ, ਚੰਗੀ ਤਰ੍ਹਾਂ ਉਹਨੂੰ ਨੈੜ ਲਿਆ, ਨੈੜ ਕੇ ਕਹਿਣ ਲੱਗੇ ਵੀ ਇਹਦੇ ਕੇਸ ਕਦੋਂ। ਪਹਿਲਾਂ ਉਸ ਤਰ੍ਹਾਂ ਬਿਠਾ ਦਿੱਤਾ, ਪਹਿਲਾਂ ਨਹੀਂ ਸੀ ਨੈੜਿਆ, ਜਦੋਂ ਬਿਠਾ ਦਿੱਤਾ ਭਾਈ ਸਾਹਿਬ ਕਹਿਣ ਲੱਗੇ ਕਿਉਂ ਮੂਰਖਦਾਈ ਕਰਦਾ, ਮੇਰਾ ਸੀਸ ਕੱਟ, ਮੇਰੇ ਹੱਥ ਪੈਰ ਕੱਟ, ਕੇਸ ਕਿਉਂ ਕੱਟਣਾ। ਕਹਿੰਦਾ ਤੈਨੂੰ ਦੀਨੋ ਬੇਦੀਨ ਕਰਕੇ ਮਾਰ, ਕੱਟੂਗਾ ਸਿਰ ਵੀ ਪਹਿਲਾਂ ਕੇਸ ਕੱਟ। ਭਾਈ ਸਾਹਿਬ ਕਹਿੰਦੇ ਫਿਰ ਕੇਸ ਕੱਟ ਨਹੀਂ ਹੋਣਗੇ। ਕਹਿੰਦੇ ਕਿਵੇਂ ਰੋਕੇਗਾ, ਕਹਿੰਦੇ ਅਰਦਾਸ ਨਾਲ, ਅਰਦਾਸ ਹੋਏਗੀ। ਸਿੱਖ ਦੀ ਅਰਦਾਸ ਵੀ ਸਿੱਖੀ ਕੇਸਾਂ ਸਵਾਸਾਂ ਸੰਗ ਭਾਈ, ਸਵਾਸਾਂ ਜਿੰਨੇ ਪਿਆਰੀ ਅਗਰ ਕੋਈ ਚੀਜ਼ ਹੈ ਸਿੱਖ ਨੂੰ ਤਾਂ ਕੇਸ ਸਵਾਸਾਂ ਜੀ। ਹੱਥ ਵੱਢਿਆ ਜਾਵੇ ਸਿੱਖ ਜੀ ਸਕਦਾ, ਪੈਰ ਵੱਢਿਆ ਜਾਵੇ ਜੀ ਸਕਦਾ, ਪਰ ਕੇਸ ਵੱਢੇ ਜਾਣ ਸਿੱਖ ਨਹੀਂ ਜੀ ਸਕਦਾ। ਜੇ ਸਿੱਖ ਹੋਵੇ ਤਾਂ ਕੇਸਾਂ ਦੇ ਬਾਰੇ ਵਿਸ਼ੇਸ਼ ਕਰਕੇ ਪੜ੍ਹਨਾ, ਉਹ ਗੁਰਮੁਖ ਪਿਆਰੇ ਵਿਦਵਾਨ ਤੁਹਾਡੇ ਜਾਇਜ ਸਿੰਘ ਅਲੱਗ ਉਹਦੀ ਕਿਤਾਬ ਪੜ੍ਹ ਲੈਣੀ, ਕੋਈ ਕਸਰ ਨਹੀਂ ਛੱਡੀ ਉਸ ਗੁਰਮੁਖ ਨੇ। ਇੱਕ ਵਾਰੀ ਉਹ ਕਿਤਾਬ ਤੋਂ ਬਾਅਦ ਮੁੜ ਕੇ ਕੇਸ ਕੱਟਣ ਵਾਲਾ ਕਿਸੇ ਧਰਮ ਦਾ ਵੀ ਹੈ, ਧਰਮ ਦਾ ਵੱਖਰਾ ਹੋ ਸਕਦਾ ਲੇਕਿਨ ਕਿ ਇਹ ਵੀ ਗੱਲ ਉਹਦੇ ਵਿੱਚ ਹਰ ਪੱਖ ਦੇ ਵਿੱਚ ਲੈ ਕੇ ਜਿਹੜੀਆਂ ਹੈਗੀਆਂ ਸਬਲੀਆਂ ਕਰਕੇ ਜਾਣਾ ਚਾਹੁੰਦਾ, ਇਹਦੇ ਵਿੱਚ ਹੀ ਨਾ ਰਹਿ ਜਾਣਗੇ। ਕੱਲ੍ਹ ਨੂੰ ਇਤਿਹਾਸ ਲਿਖਣ ਵਾਲਾ ਕਹੇਗਾ ਇਹ ਰਿਵਾਰ ਵਿੱਚ ਗੋਲੀਆਂ ਸੀ ਤੇ ਸਿੱਖ ਪਹਿਲੀ ਮਰ ਗਿਆ, ਮੈਨੂੰ ਕਲੰਕ ਲੱਗੇਗਾ, ਮੈਂ ਸਿੱਖ ਤਾਂ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਕਰ ਦਿਓ ਇੱਛਾ ਪੂਰੀ। ਤੇ ਇਹਨੇ ਨੂੰ ਉਹ ਦੇਖਣ ਵਾਸਤੇ ਉੱਧਰ ਨੂੰ ਚੱਲ ਪਏ ਦੋ ਤਿੰਨ ਬੰਦੇ, ਜੱਟ ਮਤਲਬ ਖੁਦਾ ਨੂੰ ਲੈ ਗਏ, ਜੋ ਅੱਖਾਂ ਬੰਦ ਕਰ ਲਏ ਜਿਵੇਂ ਮਰਿਆ ਪਿਆ ਹੁੰਦਾ ਵੀ ਪੂਰੇ ਕੋਲ ਆ ਜਾਣ ਜਿਵੇਂ ਮਾਰ ਵਿੱਚ। ਜਦੋਂ ਆ ਗਿਆ ਨੇੜੇ ਕਹਿੰਦਾ ਉਹ ਹੱਦ ਹੋ ਗਈ, ਆ ਦੇਖੋ ਲੱਤਾਂ ਵੱਡੀਆਂ ਨੂੰ ਖੂਨ ਚੜ ਗਿਆ, ਬਾਂਹ ਵੱਡੀ ਹੈ, ਇੱਕ ਬਾਂਹ ਇੱਕ ਹੱਥ ਦਾ ਮਾਲਕ ਉਹ ਮਰਿਆ ਪਿਆ, ਅਜੇ ਵੀ ਰਿਵਾਲਵਰ ਨਹੀਂ ਛੱਡਦਾ। ਉਸੇ ਵੇਲੇ ਕਾੜ ਕਾੜ ਤਿੰਨ ਠੋਕਦੇ, ਕਹਿੰਦਾ ਤਾਂ ਨਹੀਂ ਛੱਡਦਾ, ਅਜੇ ਇਹਦੇ ਵਿੱਚ ਹੈਗਾ ਸੀ ਕੁਛ। ਉਹ ਰੈਡਰ ਤਾਂ ਇੱਕ ਪਾਸੇ ਡਿੱਗ ਪਿਆ, ਅਫਸਰ ਉਹਦਾ ਹਾਕਮ ਮਾਰਿਆ ਗਿਆ। ਉਹ ਫਿਰ ਅੰਗਰੇਜ਼ ਰੈਡਰ ਲਿਖਦਾ ਕਹਿੰਦਾ ਜੇ ਸਿੱਖ ਮਰੇ ਨੂੰ 8 ਦਿਨ ਹੋ ਗਏ ਹੋਣ ਤਾਂ ਵੀ ਇਹਦੇ ਨੇੜੇ ਨਾ ਲੱਗੇ ਹੋਵੇ, ਇਹ ਬੜੇ ਭੈੜੇ ਹੁੰਦੇ ਆ, ਇਹ ਪਤਾ ਨੀ 8 ਦਿਨਾਂ ਚ ਕਦੋਂ ਜਿਉਂਦੇ ਹੋ ਜਾਣ। ਇਹਨਾਂ ਦੀਆਂ ਕਹਾਣੀਆਂ ਸੱਚੀਆਂ ਨੇ ਵੀ ਸਿਰ ਵੱਢਿਆ ਹੋਵੇ ਤਾਂ ਵੀ ਤੁਰੇ ਜਾਂਦੇ, ਬੰਦ ਬੰਦ ਵੱਢਿਆ ਹੋਵੇ ਤਾਂ ਵੀ ਗੁਰੂ ਦੀ ਕਲਾਮ ਪੜ੍ਹੀ ਜਾਂਦੇ। ਦੋ ਫਾੜੇ ਹੋ ਜਾਣ, ਇਹ ਦੋਨਾਂ ਫਾੜਿਆਂ ਚੋਂ ਜਪਜੀ ਪੜ੍ਹੀ ਜਾਂਦੇ ਨੇ। ਇਸ ਲਈ ਇਹਨਾਂ ਦੀ ਕਹਾਣੀ ਅਕੱਥ ਹੈ। ਇਹ ਤਾਰੂ ਸਿੰਘ ਵੱਲ ਵੇਖ ਕੇ ਉਹ ਕਹਿੰਦਾ ਵੀ ਮੈਂ ਇਹਦੇ ਨੇੜੇ ਨਹੀਂ ਜਾਣਾ, ਮੈਨੂੰ ਲੱਗਦਾ ਡਰ ਤੇ ਸਿੱਖ ਦੇ ਮਰੇ ਹੋਏ ਦੇ ਨੇੜੇ ਲੱਗਣਾ ਚਾਹੀਦਾ, ਤੁਸੀਂ ਜਿਉਂਦੇ ਦੇ ਨੇੜੇ ਕਰ ਦਿਓ ਮੈਨੂੰ। ਉਹ ਕਹਿੰਦੇ ਤੂੰ ਨਾ ਹੀ ਆ ਕੇਸ ਕਟਾਉਣੇ ਨੂੰ, ਕਹਿੰਦਾ ਵੀ ਮੈਂ ਹਜ਼ੂਰ ਮੈਨੂੰ ਬਚਾਓ, ਜੇ ਕੇਸ ਮੇਰੇ ਤੋਂ ਕਟਾਉਣੇ ਪਹਿਲਾਂ ਨੇੜੇ ਹੋਏ ਨੂੰ ਦੱਸਿਆ। ਉਹ ਕਹਿੰਦੇ ਚੱਲ ਕੋਈ ਬਾਤ ਨਹੀਂ। ਉਹਨਾਂ ਨੇ ਉਸੇ ਵੇਲੇ ਨੈੜ ਲਿਆ, ਭਾਈ ਤਾਰੂ ਸਿੰਘ ਨੂੰ ਲੱਤਾਂ ਵੀ ਜਕੜ ਦਿੱਤੀਆਂ, ਡੇੜੀਆਂ ਦੋਹਰੀਆਂ ਤੀਰੀਆਂ ਰਸੇ ਹੱਥ ਪਿੱਛੇ ਨੂੰ ਕਰਕੇ ਬੰਨ ਦਿੱਤੇ, ਤੁਲਸੀ ਤੇ ਬੈਠਾ ਬਬਰ ਸ਼ੇਰ ਤੇ ਕਹਿੰਦੇ ਚੱਲ ਵੀ ਨਾਈ ਆਇਆ, ਹੁਣ ਜਿਹਦੇ ਪਿੱਛੇ ਨੂੰ ਆਉਂਦਾ ਤਾਂ ਵੀ ਕੋਈ ਦਿਲ ਭਰ ਜਾਂਦਾ। ਨਾਈ ਆਇਆ ਸਿੰਘ ਸਾਹਿਬ ਦੇ ਸਾਹਮਣੇ, ਜਾਲਾ ਸਾਹਮਣੇ, ਭਾਈ ਤਾਰੂ ਸਿੰਘ ਨੇ ਇੱਕ ਵਾਰੀ ਅੱਖਾਂ ਲਾਲ ਕਰਕੇ ਵੇਖਿਆ ਉਹਦੇ ਵੱਲ ਵੀ ਤੇਰੇ ਵਿੱਚੋਂ ਬਦਲੇ ਲੈਣ ਵਾਲਾ ਮੇਰਾ ਭਰਾ ਖਾਲਸਾ ਆਉਣ ਵਾਲਾ, ਇਸ ਲਿਹਾਜ਼ ਦੇ ਦੇ ਵੀ ਇਹਦੀ ਕਿੰਨੀ ਕਿਸਮਤ ਵਾਲੀ ਹੈ, ਮੇਰੇ ਕੇਸ ਕੱਟਣਾ। ਉਹ ਕਿਸੇ ਨੂੰ ਦੀਨੋ ਬੇਦੀਨ ਨਹੀਂ ਕਰੀਦਾ। ਜਦ ਆਇਆ ਸਾਹਮਣੇ ਭਾਈ ਸਾਹਿਬ ਦੇ ਦੇਖੀਆਂ ਅੱਖਾਂ ਲਾਲ, ਫੇਰ ਪਿੱਛੇ ਮੁੜ ਗਿਆ, ਬਹਿ ਕੇ ਫੇਰ ਲੱਗ ਗਿਆ। ਉਹ ਕਹਿੰਦੇ ਹੁਣ ਕੀ ਹੋ ਗਿਆ ਤੈਨੂੰ? ਕਹਿੰਦਾ ਜੀ ਅੱਖਾਂ ਤੋਂ ਡਰ ਲੱਗਦਾ, ਪਹਿਲਾਂ ਪੱਟੀ ਬੰਨੋ ਮੈਂ ਤਾਂ ਕੇਸ ਕੱਟੂੰਗਾ। ਬੱਬਰ ਸ਼ੇਰ ਦੀ ਗੱਲ, ਜੇ ਤੁਹਾਨੂੰ ਬਬਲ ਸ਼ੇਰ ਨਾਲ ਤੋਲਿਆ ਤਾਂ ਕੰਮ ਕਰਕੇ ਵਿਖਾਏ ਨੇ। ਇਹ ਉਹਨਾਂ ਗਿੱਦੜ ਲੋਕਾਂ ਦੇ ਕੰਮ ਨੇ ਜਿਹਨਾਂ ਨੂੰ ਕਲੰਕ ਲਵਾਇਆ, ਜਿਹਨਾਂ ਨੇ ਕਲੰਕ ਲਵਾ ਦਿੱਤਾ ਤੁਹਾਡੀ ਕੌਮ ਨੂੰ। ਉਹਨਾਂ ਗਿੱਦੜਾਂ ਦੀਆਂ ਗੱਲਾਂ ਨੀ, ਸ਼ੇਰਾਂ ਦੀਆਂ ਗੱਲਾਂ। ਸ਼ੇਰਾਂ ਦੇ ਕੰਮ ਸ਼ੇਰ ਹੀ ਕਰਦੇ ਹੁੰਦੇ ਨੇ। ਇਹ ਉਹ ਸਾਧ ਸਿੰਘ ਜੀ ਦੇ ਅੱਖਾਂ ਬੰਦ ਕੀਤੀਆਂ, ਪੱਟੀ ਬੰਨੀ, ਫਿਰ ਭਾਈ ਤਾਰੂ ਸਿੰਘ ਦੇ ਕਿਸਮ ਜਾਂ ਕੈਂਚੀ ਲਾਈ। ਇਤਿਹਾਸ ਗਵਾਹ ਵੀ ਇੱਕ ਰੋਮ ਨੀ ਕੈਂਚੀ ਨੇ ਕੱਟਿਆ, ਇੱਕ ਰੋਮ। ਕੇਸ ਲੋਹੇ ਦੀਆਂ ਤਾਰਾਂ ਬਣ ਗਈਆਂ, ਕੈਂਚੀ ਨੇ ਨਹੀਂ ਕੱਟਿਆ। ਤੇ ਫਿਰ ਉਹ ਤੋਂ ਬਾਅਦ ਖੋਪੜੀ ਲਾਈ, ਕਹਿੰਦਾ ਖੋਪੜੀ ਦਾ ਅਫਸੋਸ ਨੀ ਪਰ ਕੇਸ ਨੀ ਕੱਟਣ ਦੇਣੀ। ਤੇ ਹੁਣ ਸੁੱਖ ਨਾਲ ਮੇਰੀਆਂ ਭੈਣਾਂ ਕੇਸ ਵਾਹੁਣ ਦੀਆਂ ਮਾਰੀਆਂ ਲਿਜਾ ਕੇ ਨਿਆਈ ਕੋਲ ਕਹਿੰਦੇ ਨੇ ਇਹਦੇ ਬੱਚੇ ਦੇ ਕੇਸ ਕੱਟ ਦੋ ਜੀ, ਵੱਡਾ ਹੋ ਕੇ ਆਪੇ ਰੱਖ ਲੋ, ਵੱਡਾ ਹੋ ਕੇ ਕਿਉਂ ਰੱਖੂਗਾ। ਜਦੋਂ ਆਦਤ ਤੁਸੀਂ ਉਹਨੂੰ ਗਲਤ ਪਾਤੀ ਵੱਡਾ ਹੋ ਕੇ ਨਹੀਂ ਰੱਖੇ। ਇਸ ਕਰਕੇ ਸਾਧ ਸਿੰਘ ਜੀ ਗੁਰੂ ਕਿਰਪਾ ਕਰੇ ਨਿਕਸੇ ਜਮ ਕੇਹਰ ਪਰਬਤ ਦੇ ਸ਼ੇਰ ਦੀ ਸੋਭਾ ਸਾਰਿਆਂ ਗ੍ਰੰਥਾਂ ਵਿੱਚ ਹੈ, ਖਾਲਸਾ ਸ਼ੇਰ ਦੀ ਨਿਆਂ ਹੈ। ਪਰ ਇਹ ਨੇਹ ਕਲੰਕ ਅਵਤਾਰ ਵਿੱਚ ਤੁਲਨਾ ਦੱਸੀ ਹੈ, ਰੂਪ ਕਲੰਕਾਰ ਹੈ। ਨਿਕਸੇ ਜਿਵੇਂ ਕੇਹਰ ਪਰਬਤ ਤੇ ਤਸੋਭ ਦੀ ਵੱਲ ਹੈ ਪਾਵੇਂਗੇ। ਇਸ ਪ੍ਰਕਾਰ ਦੀ ਸੋਭਾ ਪਾਉਣਗੇ ਜੀ।
ਫਲ ਭਾਗ ਪਿਆ ਇਹ ਸੰਭਲ ਕੇ ਹਰ ਜੂਹਰ ਮੰਜ਼ਰ ਆਵਹਿੰਗੇ।
ਜੋ ਭਾਈ ਆਹ ਪੰਕਤੀ ਹੈ ਜਿਹੜੀ ਪੰਕਤੀ ਦਾ ਬਹੁਤ ਹੀ ਰੌਲਾ ਪਿਆ ਹੋਇਆ ਹੈ, ਇਹ ਪੰਕਤੀ ਤੇ ਆਪਾਂ ਨੂੰ ਅੱਜ ਕਥਾ ਵੀ ਸਹਿਜ ਭਾਵ ਨਾਲ ਕਰਨੀ ਕਾਹਲੀ ਕਰਨੀ ਹੋਊਗੀ। ਵੈਸੇ ਤਾਂ ਕਰਨੀ ਹੋਣੀ, ਪਰ ਜੇ ਲੇਟ ਥੋੜੀ ਬਹੁਤ ਕੱਢਣੀ ਪਈ ਤਾਂ ਗਾਹਾਂ ਵਾਲੀ ਕਥਾ ਕੱਢੀ ਜਾ ਸਕਦੀ ਹੈ। ਅੱਜ ਕੁਝ ਗੱਲਾਂ ਹੋਰ ਦਿਨਾਂ ਦੀ ਕਥਾ ਨਾਲੋਂ ਵਿਸ਼ੇਸ਼ ਸਨ। ਪਲ ਭਾਗ ਪਿਆ ਇਹ ਸੰਭਲ ਕੇ, ਕਹਿੰਦੇ ਇਸ ਪ੍ਰਕਾਰ ਸੰਭਲ ਨਗਰ ਦੇ ਭਾਗ ਚੰਗੇ ਜਿਹਦੇ ਵਿੱਚ ਉਸ ਹਰੀ ਪਰਮੇਸ਼ਰ ਵਾਹਿਗੁਰੂ ਨੇ ਹਰਿਮੰਦਰ ਨਾਮ ਹੈ ਮਨੁੱਖਾ ਸਰੀਰ ਦਾ। ਪਰ ਜੇ ਕੋਈ ਕਹੇ ਅਰਥ ਆਪਣੀ ਮਰਜ਼ੀ ਨਾਲ ਨਹੀਂ ਬਣਿਆ ਕਰਦਾ, ਅਰਥ ਉਹ ਹੈ ਜਿਹੜਾ ਪਹਿਲੇ ਗ੍ਰੰਥਾਂ ਚ ਕੀਤਾ ਹੋਵੇ, ਪਰ ਇਹ ਤਾਂ ਅਰਥ ਉਹ ਹੈ ਜਿਹੜਾ ਗੁਰੂ ਸਾਹਿਬ ਨੇ ਕੀਤਾ ਹੋਇਆ। ਹਰ ਜੂ ਹਰ ਮੰਦਰ ਸਾਜਿਆ ਰੱਖਿਆ ਬਣਤ ਬਣਾਏ, ਮਨੁੱਖਾ ਸਰੀਰ ਨੂੰ ਹਰੀ ਮੰਦਰ ਗੁਰਬਾਣੀ ਦੇ ਵਿੱਚ ਕਿਹਾ ਹੋਇਆ, ਇਹ ਅਰਥ ਗੁਰੂ ਗ੍ਰੰਥ ਸਾਹਿਬ ਦਾ। ਇਸ ਕਰਕੇ ਹਰਜੂ ਕਿੱਥੇ ਆਉਣਗੇ, ਹਰ ਮੰਦਰ ਮਨੁੱਖਾ ਸਰੀਰ ਰੂਪੀ ਹਰੀ ਮੰਦਰ ਦੇ ਅੰਦਰ, ਕਹਿੰਦੇ ਇਹਦੇ ਵਿੱਚ ਹਰੀ ਪਰਮੇਸ਼ਰ ਵਾਹਿਗੁਰੂ ਆਵੇਗਾ। ਹੁਣ ਗੱਲ ਇਹ ਹੈ ਵੀ ਉਹ ਮਨੁੱਖਾ ਸਰੀਰ ਕਿਹੜੇ ਦੇਸ਼ ਵਿੱਚ ਕਿਸ ਥਾਂ ਤੇ ਪ੍ਰਗਟ ਹੋਏਗਾ। ਭਾਗ ਪਿਆ ਹਰ ਸੰਭਲ ਕੇ ਹਰਜੂ ਹਰ ਮੰਦਰ ਆਵੇਗੇ। ਬਹੁਤ ਨੇ ਤਾਂ ਪ੍ਰਚਾਰ ਕਰ ਦਿੱਤਾ, ਕਹਿੰਦੇ ਜੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਹੋਰ ਕੋਈ ਹਰਿਮੰਦਰ ਨਹੀਂ ਹੈ, ਇਹ ਹਰਿਮੰਦਰ। ਕਹਿੰਦੇ ਇਸ ਹਰਿਮੰਦਰ ਸਾਹਿਬ ਦੇ ਵਿੱਚ ਆਉਣਗੇ। ਇੱਕ ਗੱਲ ਦੇ ਨਾਲ ਮੈਂ ਸਹਿਮਤ ਹੋ ਜਾਣਾ ਵੀ ਜੇ ਕਿਤੇ ਉੱਥੇ ਹਰਿਮੰਦਰ ਸਾਹਿਬ ਚ ਮੱਥਾ ਟੇਕਣ ਆਉਣਾ ਹੋਇਆ ਤਾਂ ਆ ਜਾਣਗੇ ਮੱਥਾ ਟੇਕਣ, ਇਹ ਤਾਂ ਗੱਲ ਨਹੀਂ ਕੱਢਣ ਯੋਗ। ਹਰਜੂ ਹਰਿਮੰਦਰ ਆਵੇਗੇ, ਆਉਣਾ ਵੀ ਚਾਹੀਦਾ ਹੈ, ਨਮਸਕਾਰ ਕਰਨ ਵਾਸਤੇ ਆਉਣਗੇ, ਮੱਥਾ ਟੇਕਣ ਲਈ ਆਉਣਗੇ, ਪਰ ਹਰਿਮੰਦਰ ਦਾ ਅਰਥ ਮਨੁੱਖਾ ਸਰੀਰ। ਹੁਣ ਭਾਗ ਪਿਆ ਹਰ ਸੰਭਲ ਕੇ, ਇੱਥੇ ਹੈ ਰੌਲਾ ਜਿਹੜਾ ਅਸਲੀ ਮੇਨ ਰੌਲਾ, ਇਹ ਹੈ ਇੱਕ ਪੂਰਾ ਝੰਝਟ, ਇੱਕ ਬੜਾ ਐਸਾ ਰੌਲਾ ਹੈ ਜਿਹੜਾ ਪੰਡਿਤਾਂ ਵਿਦਵਾਨਾਂ ਦੇ ਵਿੱਚ ਪਿਆ ਹੋਇਆ। ਇਹਦੇ ਲਈ ਸਹਿਜ ਭਾਵ ਦੇ ਨਾਲ ਧਿਆਨ ਨਾਲ ਸੁਣਨਾ ਹੈ। ਮਹਾਨ ਕੋਸ਼ ਦੇ ਕਰਤਾ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ, ਉਹਨਾਂ ਨੇ ਇਹ ਗੱਲ ਲਿਖੀ ਹੈ। ਕਹਿੰਦੇ ਸੰਭਲ ਦੇਸ਼ ਜ਼ਿਲ੍ਹਾ ਮੁਰਾਦਾਬਾਦ ਦੇ ਵਿੱਚ ਲਿਖਿਆ ਉਹਨਾਂ ਨੇ, ਸੰਭਲਪੁਰ ਹੈ ਉਹ, ਕਹਿੰਦੇ ਮੁਰਾਦਾਬਾਦ ਵਾਲਾ ਸੰਭਲ ਹੈ। ਪਰ ਇਹ ਜਿਹੜਾ ਅਰਥ ਉਹਨਾਂ ਨੇ ਲਿਖਿਆ ਪੁਰਾਣਾ ਦੇ ਟੀਕੇ ਚੋਂ ਲਿਖਿਆ, ਭਾਈ ਸਾਹਿਬ ਬਹੁਤ ਬੜੇ ਵਿਦਵਾਨ ਨੇ, ਐਸੀ ਬਾਤ ਨਹੀਂ। ਪੁਰਾਣਾ ਦਾ ਟੀਕਾ ਕਰਨ ਵਾਲੇ ਕੰਸੀ ਦੇ ਪੰਡਿਤਾਂ ਨੇ ਮੁਰਾਦਾਬਾਦ ਵਾਲਾ ਸੰਭਲਪੁਰ ਲਿਖਿਆ, ਮਹਾਨ ਕੋਸ਼ ਦੇ ਕਰਤਾ ਨੇ ਉੱਥੋਂ ਚੱਕ ਕੇ ਉਹਨਾਂ ਨੇ ਲਿਖ ਦਿੱਤਾ ਮਹਾਨ ਕੋਸ਼ ਨੂੰ। ਹੁਣ ਪੁਰਾਣਾ ਦੇ ਵਿੱਚ ਜੋ ਸੰਭਲ ਲਿਖਿਆ ਹੋਇਆ ਹੈ ਉਹਦਾ ਸ੍ਰੀਮਾਨ ਪੰਡਿਤ ਰਾਜ ਨਰਾਇਣ ਜੀ ਪਰਮਹੰਸ ਆਪਣੀ ਕਿਰਤ, ਜਿਹੜੀ ਉਹਨਾਂ ਦੀ ਆਪਣੀ ਪੁਸਤਕ ਲਿਖੀ ਹੋਈ ਹੈ ਨਾ, ਉਹ ਪੁਸਤਕ ਦਾ ਨਾਮ ਹੈ ਚੇਤਾਵਨੀ। ਨੋਟ ਕਰ ਲਿਓ, ਇਸ ਚੇਤਾਵਨੀ ਨਾਮੀ ਪੁਸਤਕ ਦੇ ਵਿੱਚ ਉਹਦੇ 38ਵੇਂ ਸਫ਼ੇ ਦੇ ਉੱਤੇ
ਇਸ ਪੁਸਤਕ ਦੇ 38ਵੇਂ ਸਵੇ ਦੇ ਉੱਤੇ ਸੰਭਲ ਦੇਸ਼ ਦੀ ਵਿਚਾਰ ਜਿਹੜੀ ਆ ਉਹ ਕਿਸੇ ਹੋਰ ਢੰਗ ਨਾਲ ਲਿਖੀ ਹੋਈ। ਉਹ ਕਹਿੰਦੇ ਨੇ ਸੰਭਲ ਉਹਨਾਂ ਦੀ ਆਪਣੀ ਵਿਚਾਰ ਹੈ, ਕਹਿੰਦੇ ਪੰਡਿਤਾਂ ਦੇ ਵਿੱਚ ਬੜਾ ਭਾਰੀ ਝਮੇਲਾ ਪੈ ਲਿਆ ਉਸ ਪੁਰਾਣਾ ਦੇ ਟੀਕਿਆਂ ਦੇ ਵਿੱਚ, ਉਹਨਾਂ ਨੇ ਮੁਰਾਦਾਬਾਦ ਦਾ ਸੰਭਲ ਲਿਖ ਦਿੱਤਾ, ਕਹਿੰਦੇ ਪਰ ਇਹ ਅਯੋਗ ਹੈ, ਇਹ ਠੀਕ ਨਹੀਂ। ਸ੍ਰੀਮਾਨ ਪੰਡਿਤ ਰਾਜ ਨਾਰਾਇਣ ਜੀ ਕਹਿੰਦੇ, ਜਿਹੜੇ ਪਰਮਹੰਸ ਬਹੁਤ ਵੱਡੇ ਵਿਦਵਾਨ ਹੋਏ, ਉਹ ਕਹਿੰਦੇ ਇਹ ਨਹੀਂ ਹੈ, ਜੇ ਹੈ ਭਾਗ ਪਿਆ ਹਰ ਸੰਭਲ ਕੇ ਹਰ ਜੂ ਹਰ ਮੰਦਰ ਆਵੇਗੇ, ਸਾਰੇ ਸਵਈਆਂ ਦੇ ਵਿੱਚ ਇਹੀ ਟੇਕ ਲੈਂਦੇ ਜਾਣਗੇ। ਉਹਦੇ ਬਾਰੇ ਵਿਚਾਰ ਕਰਦੇ ਨੇ, ਕਹਿੰਦੇ ਇਹ ਪਰਮਹੰਸ ਜੀ ਕਹਿੰਦੇ ਮੈਂ ਬੜੀ ਖੋਜ ਕੀਤੀ, ਮੇਰੇ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਇਸ ਖੋਜ ਵਿੱਚ ਹੀ ਲੱਗ ਗਿਆ ਕਿ ਉਹ ਕਿਹੜਾ ਸੰਭਲ ਜਿਸ ਥਾਂ ਤੇ ਕਲਕੀ ਅਵਤਾਰ ਨੇ ਪ੍ਰਗਟ ਹੋਇਆ। ਕਹਿੰਦੇ ਉਸ ਤੋਂ ਬਾਅਦ ਖੋਜ ਤੋਂ ਉਪਰੰਤ ਇਹ ਪਤਾ ਚੱਲਿਆ ਕਿ ਗੋਬੀ ਦਾ ਪ੍ਰਸਿੱਧ ਰੇਤਲਾ ਇਲਾਕਾ ਚੀਨ ਦੇ ਉੱਤਰ ਵੱਲ ਹੈ, ਕਿ ਉਹਦੇ ਥੱਲੇ ਬੜੀ ਭਾਰੀ ਇੱਕ ਝੀਲ ਹੈ, ਉਹਦਾ ਨਾਮ ਹੈ ਲਿਓਟਾਂਗ, ਲਿਓਟਾਂਗ ਝੀਲ। ਕਹਿੰਦੇ ਉਸ ਦੇ ਪੂਰਬ ਕੋਰੀਆ ਤੇ ਪੂਰਬ ਤੇ ਉੱਤਰ ਵਿੱਚ ਮਨਚੋਰੀਆ, ਇਹ ਦੇਸ਼ ਆਲੇ ਦੁਆਲੇ ਪੈਂਦੇ, ਇਹ ਉਹਦੀ ਆਪਣੀ ਖੋਜ ਹੈ। ਉਹ ਕਹਿੰਦੇ ਸੰਭਲ ਉੱਥੇ ਹੈ ਜਿੱਥੇ ਭਗਤ ਬਚਨ ਨੇਕ ਅੰਤ ਅਵਤਾਰ ਪ੍ਰਗਟ ਹੋਏਗਾ, ਇਹ ਉਹ ਜਗ੍ਹਾ ਹੈ। ਪੰਡਿਤਾਂ ਨੇ ਆਪਣੀ ਆਪਣੀ ਮਰਜ਼ੀ ਨਾਲ ਬੜਾ ਭਾਰੀ ਰੌਲਾ ਪਾ ਰੱਖਿਆ, ਉਹ ਕਹਿੰਦੇ ਅਯੋਗ ਹੈ ਇਹਨਾਂ ਦਾ ਰੌਲਾ। ਫਿਰ ਉਹ ਕਿਹਾ ਵੀ ਤੇਰੇ ਕੋਲ ਇਹ ਸਬੂਤ ਕਿੱਥੋਂ ਆਇਆ? ਉਹ ਕਹਿੰਦੇ ਇਸ ਦੇ ਬਾਰੇ ਦੱਸਦੇ ਨੇ ਵੀ ਪਹਿਲਾਂ ਚਾਰੇ ਪਾਸੇ ਉੱਥੇ ਸਮੁੰਦਰ ਹੁੰਦਾ ਸੀ, ਕੁਛ ਨਹੀਂ ਸੀ, ਸਮੁੰਦਰ ਹੀ ਸਮੁੰਦਰ ਸੀ ਇਹ ਜਿਹੜਾ ਸੰਭਲ, ਤੇ ਅੱਜ ਚਾਰ ਸਪੇਰੇ ਰੇਤਾ ਹੀ ਰੇਤਾ, ਬਾਹਰ ਦਾ ਮਨੁੱਖ ਉੱਥੇ ਕੋਈ ਜਾ ਨਹੀਂ ਸਕਦਾ, ਤੇ ਉਹਦੇ ਦੱਖਣ ਵਾਲੇ ਪਾਸੇ ਚੀਨ ਹੈ, ਇੱਕ ਪਾਸਾ ਚੀਨ ਦੇ ਨਾਲ ਲੱਗਦਾ ਦੱਖਣ ਵਾਲੇ ਪਾਸੇ। ਉਹ ਕਹਿੰਦੇ ਇਸ ਸੰਭਲ ਦੇਸ਼ ਨੂੰ ਬੇਵਸਤ ਮਨੂ ਨੇ ਵਰਤਮਾਨ ਸੱਤਵੇਂ ਮਨਵੰਤਰ ਦੇ ਵਿੱਚ ਕਹਿੰਦੇ ਦਾ ਜ਼ਿਕਰ ਕੀਤਾ ਹੈ, ਕਹਿੰਦੇ ਸਭ ਤੋਂ ਪਹਿਲਾਂ ਜਿਹੜਾ ਸਤਯੁਗ ਸੀ ਉਹਦੇ ਵਿੱਚ ਇਹ ਵਸਾਇਆ ਸੀ, ਉਸ ਤੋਂ ਬਾਅਦ ਪਹਿਲਾਂ ਪਹਿਲ ਗੋਬੀ ਵਿੱਚ ਸੰਭਲ ਸ਼ਹਿਰ ਵਸਾਇਆ ਗਿਆ ਤੇ ਉਹਦੇ ਪਹਾੜ 20-20 ਮੀਲ ਤੱਕ ਫੈਲੇ ਹੋਏ ਨੇ, ਆਲੇ ਦੁਆਲੇ 20-20 ਮੀਲ ਤੱਕ, ਤੇ ਥੱਲੇ ਦੀਆਂ ਪਹਾੜੀਆਂ ਦੇ ਵਿੱਚ ਵੱਡੀਆਂ ਵੱਡੀਆਂ ਘਾਟੀਆਂ ਤੇ ਸਮੁੰਦਰ, ਉਹ ਪਹਾੜੀਆਂ ਖਿਲਰੀਆਂ ਹੋਈਆਂ, ਇਹ ਸਾਰੇ ਸੰਭਲ ਕਹਾਉਂਦਾ ਜਿੰਨਾ ਵੀ ਲੜ। ਉਹਦੇ ਚ ਫਿਰ ਉਹ ਇੱਕ ਬੜੇ ਡਾਕਟਰ ਦਾ ਜ਼ਿਕਰ ਕਰਦੇ ਹੈ ਪਰਮਹੰਸ ਜੀ, ਉਹ ਕਹਿੰਦੇ ਡਾਕਟਰ ਐਨੀ ਬੀਸੈਂਟ ਨੇ ਇਸ ਵਿਸ਼ੇ ਤੇ ਵਿਸਥਾਰ ਪੂਰਵਕ ਲਿਖਿਆ, ਬੜੀ ਖੋਜ ਪੈ ਕੀ ਲਿਖਿਆ, ਉਹ ਕਹਿੰਦੇ ਬ੍ਰਹਮਾ ਦੇ ਪੁੱਤਰ ਸੰਤ ਸਨੰਦਨ ਸਨਾਤਨ ਸੰਤ ਕੁਮਾਰ ਚਾਰੋ ਭਾਈ ਕਹਿੰਦੇ ਇਸੇ ਸੰਭਲ ਵਿੱਚ ਰਹਿੰਦੇ ਨੇ ਅੱਜ ਤੱਕ, ਜਿਹੜੇ ਚਾਰੇ ਭਰਾ ਨੇ 4.5-4 ਦੀ ਉਮਰ ਵਾਲੇ, ਕਹਿੰਦੇ ਅੱਜ ਤੱਕ ਇਸੇ ਸੰਭਲ ਦੇਸ਼ ਵਿੱਚ ਰਹਿੰਦੇ ਨੇ। ਵਰਤਮਾਨ ਦੈਸਵਤ ਦੇਵਾਤ ਮਰੂ ਮਹਾਰਿਸ਼ ਭੁਗੂ ਤੇ ਹੋਰ ਕਈ ਰਿਸ਼ੀ ਵੀ ਉੱਥੇ ਰਹਿੰਦੇ ਨੇ, ਇਹ ਉਹਨੇ ਕਿਹਾ। ਕਹਿੰਦੇ ਹਰ ਸੱਤਵੇਂ ਵਰੇ 7 ਸਾਲ ਬੀਤਣ ਤੋਂ ਬਾਅਦ ਉਹ ਮਹਾਰਿਸ਼ੀ ਆਦਿ ਇਕੱਤਰ ਹੋ ਕੇ ਉਹਦੇ ਸੰਤ ਕੁਮਾਰ ਉਪਦੇਸ਼ ਨਾ ਕੋਈ ਗਿਆ ਤੇ ਇੱਕੋ ਹੀ ਗਿਆ ਡਾਕਟਰ ਜਿਹਦਾ ਜ਼ਿਕਰ ਆਪ ਜੀ ਨੂੰ ਪਹਿਲਾਂ ਸੁਣਾ ਦਿੱਤਾ। ਉਹ ਕਹਿੰਦੇ ਨੇ ਸਾਸੀ ਰਜਿੰਦਰ ਸੁਰਿੰਦ ਨੇ 1899 ਈਸਵੀ ਵਿੱਚ ਉੱਥੇ ਪਹੁੰਚੇ ਖੋਜ ਕਰਨ ਵਾਸਤੇ, ਪਰ ਉਹਨੂੰ ਬਹੁਤ ਵੱਡੀ ਕੀਮਤ ਦੇਣੀ ਪਈ ਉੱਥੇ ਜਾਣ ਦੀ, ਕੋਈ ਹੋਰ ਨਹੀਂ ਗਿਆ ਅੱਜ ਤੱਕ, ਉਹਦੇ ਸਾਰੇ ਸਾਥੀ ਉਸ ਰੇਤ ਦੇ ਵਿੱਚ ਦਬ ਦਬ ਕੇ ਮਰ ਗਏ, ਮ੍ਰਿਤੂ ਨੂੰ ਪ੍ਰਾਪਤ ਹੋ ਗਏ, ਇਕੱਲੇ ਹੀ ਬਚਿਆ ਸੀ। ਖੋਜ ਕਰਨ ਤਾਂ ਨਿਕਲੇ ਸੀ, ਉਹ ਪੂਰਾ ਕਾਫਲਾ ਸੀ ਉਹਨਾਂ ਦਾ, ਪਰ ਉੱਥੇ ਪਹੁੰਚਿਆ ਇਕੱਲਾ ਸੀ। ਉਹਨਾਂ ਨੇ ਆ ਕੇ ਸਾਰਾ ਉਪਰਲਾ ਵਿਤਾਂਤ ਹੈ ਜਿਹੜਾ ਉਹਨੂੰ ਦੱਸਿਆ, ਉਹਨਾਂ ਦੀ ਛਪੀ ਹੋਈ ਕਿਤਾਬ ਉਹ ਸੱਜਣ ਦੀ ਡਾਕਟਰ ਦੀ ਮਿਲਦੀ ਹੈ, ਤੇ ਪਰਮਹੰਸ ਜੀ ਕਹਿੰਦੇ ਮੈਂ ਉਸ ਕਿਤਾਬ ਦਾ ਉਤਾਰਾ ਉਤਾਰ ਕੇ ਇਹ ਗੱਲ ਨਿਸ਼ਚੇ ਨਾਲ ਕਹਿਣਾ ਕਿ ਕਲਕੀ ਪੁਰਾਣ ਦੇ ਵਿੱਚ ਜਿਹੜਾ ਜ਼ਿਕਰ ਆਉਂਦਾ, ਕਲਕੀ ਪੁਰਾਣ ਵੀ ਹੈ ਜਿਵੇਂ ਦਸਮ ਗ੍ਰੰਥ ਦੇ ਵਿੱਚ, ਉਹ ਕਲਕੀ ਪੁਰਾਣ ਦਾ ਹੱਥ ਹੈ, ਤੇ ਇਸ ਪ੍ਰਕਾਰ ਸੰਬਲ ਕਹਿੰਦੇ ਸੱਤ ਯੋਜਨ ਚੌੜਾ ਲਿਖਿਆ ਸੱਤ ਯੋਜਨ ਸੱਤ ਚੌਕਾ ਅਠਾਈ ਅਠਾਈ ਕੋਹ ਬਣ ਗਏ ਕਹਿੰਦੇ ਅਠਾਈ ਕੋਹਾਂ ਦੇ ਵਿੱਚ ਫੈਲਿਆ ਹੋਇਆ ਜਿਹੜਾ ਜਿਹੜਾ ਮੁਰਾਦਾਬਾਦ ਜਿਹੜਾ ਮੁਰਾਦਾਬਾਦ ਵਾਲਾ ਸੰਬਲ ਬਣਿਆ ਨਾ ਸਾਧ ਸਿੰਘ ਜੀ ਇਹ ਇੱਕ ਕੋਹ ਦੇ ਵਿੱਚ ਵੀ ਨਹੀਂ ਹੈ ਉਹ ਅਠਾਈ ਕੋਹ ਚਾਹੇ ਕੋਹ ਚ ਵੀ ਨਹੀਂ ਹੈ ਜਿਹੜਾ ਮੰਨੀ ਜਾਵੇ ਇਸ ਕਰਕੇ ਗੱਲ ਕਹਿਣੀ ਬੜੀ ਸੌਖੀ ਹੈ ਵੀ ਭਾਲ ਪਿਆਰ ਸੰਭਲ ਕੇ ਹਰਿਦੁਆਰ ਮੰਦਰ ਆਵੇਗੇ ਤੇ ਸੰਭਲ ਕਹਿਣ ਵਾਲੇ ਨੂੰ ਜਰਾ ਪੁੱਛਦਾ ਲਿਓ ਕਿ ਗੁਰਮੁਖ ਪਿਆਰ ਹੋ ਜਿਹੜਾ ਸੰਭਲ ਬਾਰੇ ਤਾਂ ਦੱਸ ਦਿਓ ਕੀ ਹੁੰਦਾ ਹੈ ਇਹ ਕਿੱਥੇ ਕਰ ਕਲਕੀ ਉਤਾਰ ਬਾਰੇ ਤਾਂ ਚਲੋ ਗਾਂ ਦੀਆਂ ਗੱਲਾਂ ਨੂੰ ਇਸ ਕਰਕੇ ਸਾਧ ਸਿੰਘ ਜੀ ਉਹ ਇੱਕ ਕੋਹਦੇ ਵਿੱਚ ਵੀ ਹੈ ਜਿਸ ਕਰਕੇ ਸੰਭਲ ਵਿੱਚ ਕਲਕੀ ਅਵਤਾਰ ਦਾ ਜਨਮ ਹੋਣਾ ਗੋਭੀ ਮੰਗੋਲੀਆ ਦਾ ਸੰਭਲ ਹੈ ਜੋ ਏਸ਼ੀਆ ਦੇ ਵਿੱਚ ਹੀ ਪਿੰਡ ਏਸ਼ੀਆ ਦੇ ਕੀ ਹਿੱਸਾ ਇਸ ਕਰਕੇ ਸਾਧ ਸਿੰਘ ਜੀ ਏਸ਼ੀਆ ਦਾ ਨਕਸ਼ਾ ਦੇਖੋ ਤਾਂ ਪਤਾ ਚੱਲਦਾ ਹੈ ਕਿ ਮੁਰਾਦਾਬਾਦ ਦਾ ਕਸਬਾ ਸੰਭਲ ਇਹ ਸੰਭਲ ਹੈ ਸੰਭਲ ਨਹੀਂ ਪੈਰ ਦੀ ਬਿੰਦੀ ਨਾਲ ਇਹ ਅੰਤਰ ਪਿੰਡ ਹੈ ਉਹ ਸੰਭਲ ਇਹ ਸੰਭਲ ਸੰਭਲ ਤੇ ਸੰਭਲ ਦਾ ਅੰਤਰ ਹੈ ਪੈਰ ਦੀ ਬਿੰਦੀ ਨਹੀਂ ਵੇਖੀ ਇਸ ਕਰਕੇ ਨਾ ਪੈਰ ਦੀ ਬਿੰਦੀ ਨਾਲ ਸ਼ੇਰ ਪੈਰ ਦੀ ਬਿੰਦੀ ਨਾ ਲੱਗੀ ਹੋਵੇ ਸ਼ੇਰ ਜੇ ਪੈਰ ਦੀ ਬਿੰਦੀ ਲੱਗੀ ਹੋਵੇ ਸ਼ੇਰ ਬਣ ਜਾਂਦਾ ਉਹਦਾ ਸ਼ੇਰ ਤੇ ਸ਼ੇਰ ਦਾ ਅੰਤਰ ਪੈ ਜਾਂਦਾ ਜੇ ਕਹੋ ਵੀ ਬਿੰਦੀ ਨਾਲ ਕਿੰਨਾ ਫਰਕ ਪੈਂਦਾ ਬਹੁਤ ਅੰਤਰ ਹੈ ਇਹ ਐਵੇਂ ਨਹੀਂ ਰੱਟੇ ਲਾ ਲਾ ਕੇ ਪੜ੍ਹਾਉਂਦੇ ਹੁੰਦੇ ਸੱਚੇ ਪੈਰ ਬਿੰਦੀ ਯਾਦ ਬੋਲੇ ਹੁਣ ਕਿੱਧਰ ਗਈ ਹੁਣ ਤਾਂ ਬਿੰਦੀਆਂ ਬੋਲਦੀਆਂ ਨਹੀਂ ਹੈ ਇਸ ਕਰਕੇ ਸਾਧ ਸਿੰਘ ਭਾਈਆਂ ਕਮਜ਼ੋਰ ਹੋ ਗਈਆਂ ਤੇ ਪੰਡਿਤਾਂ ਨੇ ਆਪਣੀ ਅਗਿਆਤ ਦੇ ਨਾਲ ਗੱਪਾਂ ਮਾਰ ਰੱਖੀਆਂ ਭਗਵਾਨ ਦਾ ਜਨਮ ਕਹਿੰਦੇ ਵਰਮਾ ਦੀ ਆਗਿਆ ਵਰਮਾ ਦੇ ਆਸ਼ਰਮ ਮਹੇਸ਼ਿੰਦਰ ਪਰਬਤ ਦੇ ਉੱਤੇ ਲੈ ਗਏ ਉੱਥੇ ਜਾਊਗਾ ਉਹ ਪਚਾਂਗਾ ਵਿੱਚ ਕਲਗੀ ਅਵਤਾਰ ਦਾ ਜਨਮ ਸਾਉਣ ਦੇ ਮਹੀਨੇ ਚ ਲਿਖਦੇ ਨੇ ਵੀ ਸਾਉਣ ਦਾ ਮਹੀਨਾ ਹੋਊਗਾ ਇਹ ਗਲਤ ਬਾਤ ਹੈ ਤੇ ਇਹ ਜਿਹੜੀ ਖੋਜ ਸਾਧ ਸਿੰਘ ਜੀ ਪਰਮਹੰਸ ਜੀ ਦੀ ਹੈ ਮੰਨਣ ਯੋਗ ਹੈ ਤੇ ਉਹ ਕਹਿੰਦੇ ਨੇ ਉਸ ਥਾਂ ਤੇ ਅਵਤਾਰ ਹੋਣੇ ਤੇ ਉਸ ਦੇ ਆਉਣ ਦਾ ਜਿਹੜਾ ਸਮਾਂ ਸਤਯੁਗ ਦਾ ਆਰੰਭ ਕਲਯੁਗ ਦਾ ਅੰਤ ਤੇ ਫਿਰ ਕਹਾਣੀ ਚੱਲਣੀ ਹੈ ਇੱਕ ਪੰਡਿਤ ਦੀ ਉਹ ਅਗਲਿਆਂ ਪੰਨਿਆਂ ਤੇ ਆਊਗੀ ਅੱਜ ਨਹੀਂ ਆ ਸਕਦੀ ਅੱਜ ਆਪਾਂ ਕਾਫੀ ਦੂਰ ਰਹਿ ਗਏ ਤੇ ਇਸ ਪ੍ਰਕਾਰ ਕਹਿੰਦੇ ਫਿਰ ਉਹਦਾ ਰੂਪ ਕੈਸਾ ਹੋਏਗਾ ਬੋਲੋ ਜੀ ਅੱਗੇ ਰੂਪ
ਰੂਪ ਅਨੂਪ ਸਰੂਪ ਮਹਾਲਖ ਦੇਵ ਅਦੈਵ ਅਦੈਵ
ਨਹੀਂ ਹੈ ਅਦੇਵ ਦੁਬਾਰੇ ਪੜ੍ਹੋ
ਰੂਪ ਅਨੂਪ ਸਰੂਪ ਮਹਾਲਖ ਦੇਵ ਅਦੇਵ ਲਜਾਵਹਿ
ਅਨੂਪ ਨਾਮ ਹੁੰਦਾ ਅਨ ਜਮਾ ਉਪ ਜਿਸ ਦੀ ਉਪਮਾ ਨਾ ਕੀਤੀ ਜਾਏ ਅਨੂਪ ਕਹਿੰਦੇ ਸਰੂਪ ਕਿਹਾ ਜਾਵੇਗਾ ਅਨੂਪ ਜਿਹਦੀ ਉਪਮਾ ਹੀ ਨਾ ਕਰੋਗੇ ਇੰਨਾ ਸੁੰਦਰ ਸਰੂਪ ਹੋਏਗਾ ਕਲਕੀ ਅਵਤਾਰ ਦਾ ਰੂਪ ਅਨੂਪ ਸਰੂਪ ਮਹਾਲਖ ਮਹਾਂ ਸੁੰਦਰ ਰੂਪ ਜਾਣ ਕਰਕੇ ਭਾਵੇਂ ਦੇਵਤੇ ਭਾਵੇਂ ਦੈਤਨ ਕਹਿੰਦੇ ਲੱਜਾਵਾਨ ਹੋ ਜਾਣਗੇ ਸ਼ਰਮ ਆਏਗੀ ਕਿ ਦੁਨੀਆਂ ਵਿੱਚ ਇੰਨਾ ਸੋਹਣਾ ਕੋਈ ਮਨੁੱਖ ਪੈਦਾ ਨਹੀਂ ਹੋਇਆ ਜਿਤਨਾ ਸੁੰਦਰ ਚਿਹਰਾ ਕਲਕੀ ਅਵਤਾਰ ਦਾ ਹੋਏਗਾ ਗੱਲ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਇਸ ਪ੍ਰਕਾਰ ਅੱਗੇ ਦੱਸਦੇ ਵੀ ਅਰ ਨਾਮ ਹੈ ਦੁਸ਼ਮਣਾਂ ਦਾ ਅਰ ਮਾਰ
ਅਰ ਮਾਰ ਸੁਧਾਰ ਚਾ ਟਾਰ ਕਣੀ ਬਹਰੋ ਤਰ ਧਰਮ ਚਲਾਵਹਿ
ਅਰ ਨਾਮ ਹੈ ਦੁਸ਼ਮਣ ਦਾ ਮਾਰ ਨਾਮ ਹੈ ਮਾਰ ਦੇਣ ਦਾ ਦੁਸ਼ਮਣਾਂ ਨੂੰ ਮਾਰ ਦੇਣ ਵਾਲਾ ਦੁਸ਼ਮਣਾਂ ਨੂੰ ਸੁਧਾਰਨ ਵਾਲਾ ਜਿਹੜੇ ਆਪਣੇ ਖਿਆਲਾਂ ਨੂੰ ਤਿਆਗ ਕੇ ਧਰਮ ਦੇ ਰਸਤੇ ਆਉਣਾ ਚਾਹੁੰਦੇ ਉਹਨਾਂ ਨੂੰ ਮਾਰਨ ਤੋਂ ਵੀ ਵਿਚਾਰਨਗੇ ਸੁਧਾਰਕ ਹੈ ਉਹਨਾਂ ਨੂੰ ਸੁਧਾਰਨਗੇ ਮਾਰਨਾ ਉਹਨਾਂ ਨੂੰ ਜਿਹੜੇ ਸੁਧਰਨਗੇ ਇੱਕ ਇਹੋ ਜਿਹੇ ਹੁੰਦੇ ਨੇ ਜਿਹੜੇ ਸੁਧਰ ਦੇਣਗੇ ਤੇ ਚਾਹੇ ਮਾਰ ਦੇ ਪਰ ਮੈਂ ਆਪਣੀ ਆਦਤ ਨਹੀਂ ਛੱਡੀ ਉਹਨਾਂ ਨੂੰ ਤਾਂ ਮਾਰਨੇ ਪਊ ਤੇ ਜਿਹੜੇ ਸੁਧਰਨ ਵਾਲੇ ਨੇ ਕਲਕੀ ਉਤਾਰ ਲੈਣੇ ਉਹਨੂੰ ਸੁਧਾਰ ਲੈਣੇ ਸ਼ਬਦਾਂ ਨਾਲ ਸੁਧਾਰ ਲੈਣੇ ਡਰ ਦੇ ਕੇ ਸੁਧਾਰ ਲੈਣੇ ਅਰ ਮਾਰ ਸੁਧਾਰ ਕੇ ਟਾਰ ਕਣੇ ਬਹੁਤ ਸਾਰਿਆਂ ਨੂੰ ਮਾਰਨ ਤੋਂ ਟਾਲ ਕੇ ਸੁਧਾਰ ਕਰਕੇ ਬਾਹਰ ਉਹ ਗਲਤ ਧਰਮ ਚਲਾ ਰਹੇਗੇ ਫਿਰ ਕੀ ਕਰਨਗੇ ਭੀ ਬੋੜੋ ਮੁੜ ਕੇ ਕੀ ਕਰਨਗੇ ਯੁੱਧ ਤੋਂ ਬਾਅਦ ਫਿਰ ਧਰਮ ਦਾ ਨਿਰਮਾਣ ਕਰਨਗੇ ਚਲਾਉਣਗੇ ਨਵਾਂ ਧਰਮ
ਸਭ ਸਾਧੂ ਬਾਲ ਹੈ ਕਰ ਦੇ ਦੁੱਖ ਮਾਂਚ ਨਾ ਲਾਜਣ ਪਾ ਰਹੇਗੇ
ਕਿਸੇ ਮਤ ਦਾ ਵੀ ਸਾਧੂ ਹੋਗਾ ਨਾ ਸਿਮਰਨ ਕਰਨ ਵਾਲੇ ਨੂੰ ਕਿਸੇ ਮਤ ਵਿੱਚ ਹੋਏਗੀ ਸਾਰੇ ਸਾਧਾਂ ਨੂੰ ਉਬਾਲ ਕੇ ਬਚਾ ਲੈਣਾ سب سال اوار لہ کر دے اپنا ہاتھ دے کے بچاؤ گے انہوں دکھ آنچ نہ جا کر پاویں گے دکھان کا سیک نہیں لگن دین گے اپنے بھگتوں کو سمرن کرنے والوں پرمیشر بچائے گا آپ آ کر اس کر کے بھائی سمرن آن والے سمے کوئی چنگے نہیں آ قدرتی آفت سنسار ولڈ پتھر سے پی قدرتی آفت جنہوں کوئی بھی سائنسدان روک نہیں سکے گا کی کر کے بچارے وگیانی بل کہیں گے جی قدرت ہے ہترے کر دیں اس کر کے نا جہے سمرن کرنے والے نے کہتے انہوں تتی وا نہیں لگے گی جی کیلی کے کول دانے رہتے ہیں وہ ایں رہ جان گے جہے رب کے سہارے ہون گے
مل پاگ پے آئے سنبھل کے ہر جوہر منتر آئیں گے
یہ ارتھ ہو چکا ہے کہتے پل پلے بھاگ سندر دیش کے جس تھان سے وہ پرمیشر منکھا شریر روپے ہر مندر آؤ گے کہتے وہ بھلا دیش ہے جس تھان سے برہم نے اوتار دھارنا ہے گرو گرنتھ صاحب ایک بھگوان کرشن کے متعلق وچار آتی ہے جہے پاٹھی سنگھ تھی پڑھتے ہو سارے تن تن بن کھنڈ بندرا بنا جی کہتے شری نارائن اس بن کھنڈ بندرا بن کے کھنڈ ٹکڑے کو بھی دھر کے یہ جیتے بھگوان کرشن جی کھیڈی تن تن میگا روابلی کو بھیڈا نے کیا ہے بھیڈو تھی بھی تن جنہ کی کن کی بنی ہوئی کملی جی کرشن اڈ ہے کملی جیڑی کملی کرشن بھگوان نے اڈیا اور پھر کیا تن تن تاتا دیو کی ہے ماتا دیو کی اپنی کک تو شری بھگوان دے اوتار شری کرشن جی جنم دن والی جنم رات کی ماتا دیو کی تم بھی تن ہے جے گرہ رمیا کملا پتی جیسے کمرے ایسا لچمی کا پتی آ کے اوتار پا رہے اس کر کے بھاگ پیا ہر سنبھل کے کہتے بھاگ جاگن گے اس جگہ دے ہر جو ہر مندر آ رہے ہیں جس تھان سے شری بھگوان نے آ کے اوتار لینا
مانو مارو پار وڈیر جیت نشان بجا رہیں گے
بھائی بڑے پارے دیتوں مار کے جیت پراپت کریں گے دانو مار اپار بڑے رن جیت رن جت جیت کر کے نشان نام ہے نگارے کا نشان نام دوسرا بھی ہوتا ہے جا دھرم کا چن دھرم تو جا پر نشان ایسے بجا رہے گے پر آیا نا اس لیے نگارے تو بعد اس پرکار نگارا بجاؤ گے
اٹھارہ ہزار کروڑ کتنے چل کی چل کرت بٹا رہیں گے
ہزاروں کروڑا مورکھوں ناش کر کے کلکی اوتار دی اپنی کیرتی دے وچ کل کرت بٹاویں گے کیرتی جس جس کے بھاو شوبھا واعدہ کریں گے
رکھتے جت ہی جت دھرم دسا لکھ پاپن پنج پرا رہیں گے
جیتے وہ پرگٹ ہوں گے جس تھان سے اتنے دھرم کی دشا آرمب ہوئے گی اتنی دھرم کا آرمب ہونا ہے پاپ پراویں گے نام ہے پج جان کا جنہ کے درشن کردے پاپ کٹنے شروع ہو جان گے اس پرکار کن سنو بہت سارے پاپ پاپ کے پتر کمپے پاپ کیوں کمن گے ست پرشاں دے وچ شکتی ہوندی ہے جویں بیری دے پکے ہوئے ویر پھڑ کے ایک لونا دے دیے نا پٹا پٹا کھیڈ دھرتی دے لگ پے جہے پاپ کرم پھل دن واسطے پکے ہوئے جیواں جنہوں نے پھل دینا کہ سارے پاپ کے پیتر کمبے سامنے جان کی دیر ہے وہ کم کے ساری جڑ دیں گے پاپ پاپ بانی دیں اس کر کے ایڈا وڈا مہاتم ہے درشن کا کیوں کنج سارے پاپ پراویں گے دوڑ جان گے
پل پاٹ پیا سنبھل کے ہر جوہر مندر آئیں گے
پلے بھاگ سنبھل دیش دے جیتے وہ ہری پرمیشر ہر مندر منکھا شریر کی ہر مندر آؤ گے جی
چین مہادج دین دسالت دین دیال رسا گے
چین مہادج دین دسا بامنا کی حالت سے دیکھ کے نا شین مہاتج دین دشا یہ ہاتھ برہمنا کی دیکھ کے بھی سارے کرم ਧਰਮ ਤੋਂ ਭ੍ਰਸ਼ਟ ਹੋ ਗਏ ਤੇ ਕਰਮ ਤਿਆਗ ਦਿੱਤਾ ਤੇ ਜਾਣ ਕਰਕੇ ਜੀਨ ਦਿਆਲ ਵਿਛਾਵੇਗੇ, ਗੁੱਸੇ ਹੋਣਗੇ, ਰੋਸ ਰੋਹ ਵਿੱਚ ਆਉਣਗੇ, ਜਾਂ ਜਿਹੜੇ ਸੱਤ ਪੁਰਸ਼ ਬ੍ਰਹਮ ਹੋਣਗੇ ਉਹਨਾਂ ਨੂੰ ਦੁੱਖ ਦੇਣ ਵਾਲਿਆਂ ਤੇ ਗੁੱਸਾ ਬਣਾ ਕਰਕੇ ਉਹਨਾਂ ਤੇ ਸੋਢਾ ਚੜਨਗੇ ਜੀ। ਸਤਨਾਮ ਕਿਰਪਾਨ ਖੜਗ ਕੱਢ ਕੇ ਉਹ ਹਟੀ ਸੂਰਮੇ ਦੇ ਰੂਪ ਵਿੱਚ ਖਗ ਕਾਢ ਅਭੰਗ ਨਾ ਨਾਸ ਹੋਣ ਵਾਲੀ ਨਿਸ਼ੰਗ ਸ਼ੰਕਾ ਤੋਂ ਰਹਿਤ ਤੇ ਹਠੀ ਰਣ ਰੰਗ ਜੁੱਤ ਭੂਮੀ ਦੇ ਵਿੱਚ ਜਾ ਕੇ ਤੁਰੰਗ ਨਚਾਵੇਂਗੇ, ਘੋੜੇ ਨੱਚਦੇ ਫਿਰਨਗੇ ਉਹਨਾਂ ਦੇ। ਇਸ ਪ੍ਰਕਾਰ ਘੋੜਿਆਂ ਦਾ ਜੰਗ ਹੋਏਗਾ। ਇਹ ਸਾਰਾ ਕੁਝ ਮਸਾਲਾ ਜਿਹੜਾ ਹੈ ਉਸ ਵੇਲੇ ਡੈਡ ਹੋ ਜਾਣੇ, ਇਹ ਨੀ ਚੱਲਣੀਆਂ ਮਜਾਲਾਂ ਮਜੂਟਾਂ ਜਿਹੜੀਆਂ, ਇਹ ਤਾਂ ਉਦੋਂ ਪਹਿਲੇ ਹੀ ਭੋਗ ਪੈ ਲੈਣਾ ਤੇ ਉਹਨੇ ਹੀ ਰਹਿ ਲੈਣਾ ਕੰਮ, ਇਹ ਤਾਂ ਪਹਿਲਾਂ ਚਲਾ ਕੇ ਦੇਖ ਲੈਣੀਆਂ ਇਹਨਾਂ ਨੇ, ਇਹਨਾਂ ਨੇ ਵੀ ਆਪਣਾ ਕੰਮ ਕਰ ਲੈਣਾ ਜਿਹੜਾ ਕਰਨਾ, ਉਹ ਵੀ ਸਮਾਂ ਆਉਣ ਵਾਲਾ ਤਾਂ ਉਦੋਂ ਪਹਿਲਾਂ ਆ ਜਾਣਾ। ਜਿਹੜਾ ਸਮਾਨ ਬਣਿਆ ਚੱਲਣ ਵਾਸਤੇ ਬਣਿਆ ਇਹ ਗੱਲ ਭੁੱਲ ਜਾਓ ਵੀ ਇਹ ਪਿਆਰ ਹੋਊਗਾ ਚਲਾਉਣਾ। ਤਵਾਈ ਇਹਨਾਂ ਦੁਆਰਾ ਹੀ ਕਰਾ, ਸਭ ਨਾਲ ਧੰਦੇ ਲਾਏ ਆਪ ਛਪਾਇਆ ਇਹਨਾਂ ਨੂੰ ਕਰਾ ਦੇਣਾ, ਰੱਬ ਨੇ ਆਪਣੇ ਜੁਗੇ ਤੁਹਾਨੂੰ ਲੈਣਾ। ਇਸ ਕਰਕੇ ਨਹੀਂ ਅੱਜ ਵੀ ਇਹ ਵੱਡੇ ਵੱਡੇ ਮਨੁੱਖੀ ਕਾਣ ਕਰਨ ਦੀਆਂ ਕਾਢਾਂ ਕੱਢਣ ਵਾਲਿਆਂ ਨੂੰ, ਤੇ ਜੇ ਵਿਸ਼ਵ ਦੀ ਸ਼ਾਂਤੀ ਚਾਹੀਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਮੰਨਣਾ ਪਊਗਾ। ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਵਿੱਚ ਆ ਕੇ ਸ਼ਾਂਤੀ ਮਿਲੇਗੀ। ਤੇ ਇਸ ਪ੍ਰਕਾਰ ਕਹਿ ਰਹੇ ਜੀ,
ਇੱਕ ਜੀਤ ਅਜੀਤ ਅਪੀਤ ਵੱਡੇ ਅਵਣੀ ਪੈ ਸਭੈ ਜਸ ਰਾਵਹਿੰਗੇ।
ਤੇ ਇਉਂ ਸਾਸ ਨੇ ਵੱਡੇ ਬੈਰੀਆਂ ਨੂੰ ਜਿੱਤ ਕਰਕੇ ਭੈ ਤੋਂ ਰਹਿਤ ਆਪਣੀ ਧਰਤੀ ਦੇ ਉੱਤੇ ਸਭੇ ਜਸ ਗਾਵੇਂਗੇ, ਨੇਕ ਅਲੰਕ ਅਵਤਾਰ ਦਾ ਸਾਰੀ ਜਸ ਗਾਉਣਗੇ, ਸਭ ਨੇ ਸ਼ੋਭਾ ਕਰਨੀ ਹੈ।
ਪਰ ਭਾਗ ਪਿਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਿੰਗੇ।
ਭਾਗ ਹਨ ਭਾਈ ਸੰਭਲ ਦੇਸ਼ ਦੇ, ਤੇ ਜਿੱਥੇ ਉਹ ਭਾਗਾਂ ਭਰੀ ਧਰਤੀ ਸੱਚ ਜੋਜੇ ਦੀ 28 ਪੋਹ ਦੇ ਜਿੱਥੇ ਫੈਲਿਆ ਹੋਇਆ ਉਹ ਕਸਬਾ ਜਿਹੜਾ ਜਿਸ ਥਾਂ ਤੇ ਗੁਪਤ ਰੂਹਾਂ ਰਹਿ ਰਹੀਆਂ ਸੰਤ ਸਨਾਤਨ ਸੰਤ ਕੁਮਾਰ ਚਾਰੇ ਭਾਈ ਤੇ ਰਿਸ਼ੀ, ਜਿਸ ਥਾਂ ਤੇ ਕੋਈ ਮਨੁੱਖ ਨਹੀਂ ਜਾ ਸਕਦਾ ਤੇ ਇੱਕ ਗਿਆ ਜੋ ਸਾਰੇ ਪਤੇ ਲੈ ਕੇ ਆਇਆ, ਉਹਨੇ ਲਿਖ ਦਿੱਤਾ ਵੀ ਆਹ ਕਿਸਮਾਂ ਤੇ ਵੇਖ ਕੇ ਆਇਆ, ਆਮ ਮਨੁੱਖ ਨਹੀਂ ਜਾ ਸਕਦਾ। ਕਹਿੰਦੇ ਧਨ ਭਾਗ ਹਨ ਉਸ ਥਾਂ ਤੇ ਮਨੁੱਖਾ ਸਰੀਰ ਰੂਪੀ ਹਰਿਮੰਦਰ ਵਿੱਚ ਆਉਣਗੇ ਜੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਰਚਨਾ ਪਾਈ, ਬੜੀ ਹੈਰਾਨ ਕਰਨ ਵਾਲੀ ਹੈ। ਸ਼ੇਸ਼ ਸ੍ਰੇਸ਼ ਮਹੇਸ਼ ਗਣੇਸ਼ ਨਿਸ਼ੇਸ਼ ਭਲੇ ਜਸ ਗਾਵੇਗੇ, ਇੱਕ ਪੰਕਤੀ ਚ ਕਿੰਨਾ ਕੁਛ ਕਹਿ ਦਿੱਤਾ ਸਤਿਗੁਰਾਂ ਨੇ, ਉਹਦਾ ਜਸ ਕੌਣ ਕੌਣ ਗਾਉਣਗੇ। ਸ਼ੇਸ਼ ਨਾਲ ਸੁਰ ਜਮਾ ਏਸ਼, ਏਸ਼ ਈਸ਼ ਦਾ ਨਾਮ ਹੈ, ਈਸ਼ ਮਾਰਕ ਦਾ ਨਾਮ ਹੈ, ਤੇ ਸੁਰ ਨਾਮ ਹੈ ਦੇਵਤਿਆਂ ਦਾ, ਦੇਵਤਿਆਂ ਦਾ ਮਾਲਕ ਕੌਣ? ਇੰਦਰ। ਸ਼ੇਸ਼ ਨਾਗ ਉਹਦਾ ਜਸ ਕਰੇਗਾ, ਇੰਦਰ ਉਸ ਭਗਵਾਨ ਦਾ ਜਸ ਕਰੇਗਾ, ਮਹੇਸ਼ ਮਹਾਦੇਵ ਜੀ ਸ਼ਿਵ ਜੀ ਇਹ ਵੀ ਉਹਨਾਂ ਦਾ ਜਸ ਕਰਨਗੇ, ਗਣੇਸ਼ ਤੇ ਗਣਿਤ ਵਿਦਿਆ ਦਾ ਏਸ਼, ਗਣਿਤ ਏਸ਼ ਆਸਾ ਹੈ ਗਣੇਸ਼ਾ, ਜਿਹੜਾ ਗਣਿਤ ਵਿਦਿਆ ਦਾ ਈਸ਼ਵਰ ਮੰਨਿਆ, ਜਿਹੜਾ ਉਸ ਕਰਕੇ ਇਹਨੂੰ ਗਣੇਸ਼ ਕਹਿੰਦੇ ਨੇ, ਗਣਿਤ ਵਿਦਿਆ ਦਾ ਦੇਵਤਾ ਹੈ, ਗਣ ਜਮਾ ਏਸ਼ ਗਣੇਸ਼, ਨਸ਼ੇਸ਼ ਨਿਸ ਜਮਾ ਰਾਤ, ਨਿਸ ਰਾਤ ਏਸ਼ ਮਾਲਕ, ਜਿਹੜਾ ਰਾਤ ਦਾ ਮਾਲਕ ਕੌਣ? ਚੰਦਰਮਾ। ਨਿਸ਼ੇਸ਼ ਦਿਨੇਸ਼ ਨਾ ਹੋ ਜਾਂਦਾ ਦਿਨ ਦਾ ਮਾਲਕ ਸੂਰਜ, ਜੇ ਦਿਨੇਸ਼ ਹੋਵੇ, ਇਸ ਤਰ੍ਹਾਂ ਤੇ ਦਿਨੇਸ਼ ਨਹੀਂ ਹੈ, ਉਹ ਕਿਤੇ ਹੋਰ ਤਾਂ ਲੈਣਗੇ। ਸ਼ੇਸ਼ ਸੁਰੇਸ਼ ਮਹੇਸ਼ ਗਣੇਸ਼ ਨਿਸ਼ੇਸ਼ ਭਲੇ ਜਸ ਗਾਵੇਂਗੇ, ਭਲੀ ਪ੍ਰਕਾਰ ਸਾਰੀ ਜਸ ਗਾਉਣਗੇ ਜੀ।
ਭੂਤ ਪ੍ਰੇਤ ਪਿਸਾਚ ਪਰੀ ਜੈ ਸਦ ਨਿਨਾਦ ਸੁਣਾਵਣਗੇ।
ਕਿਉਂਕਿ ਇਹ ਲਿਖਿਆ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬੜੀ ਸਪਸ਼ਟ ਆਈ ਹੈ, ਨੇਕ ਅਲੰਕ ਤੇ ਵਜੀ ਡੰਕ ਚੜੂ ਦਲ ਰਵਿੰਦ ਜੀ। ਜਦੋਂ ਨੇਕ ਅਲੰਕ ਨੇ ਆਉਣਾ, ਇੱਕ ਗੱਲ ਗੁਰੂ ਗ੍ਰੰਥ ਸਾਹਿਬ ਜੀ ਸਪਸ਼ਟ ਕਰਦੇ ਹੈ, ਉਹਦੇ ਲਿਖਿਆ ਕਿ ਐਸਾ ਦਲ ਚੜਨਾ ਜਿਹਦੇ ਸੈਨਾਪਤੀ ਕੌਣ ਹੋਣਗੇ? ਰਵਿੰਦ। ਇੱਕ ਸ਼ਬਦ ਹੈ ਛੋਟਾ ਜਿਹਾ ਰਵਿੰਦ, ਅਰਥ ਕੀ ਬਣਦਾ? ਰੱਬ ਨਾਮ ਬਣਦਾ ਸੂਰਜ ਦਾ, ਇੰਦ ਨਾਮ ਬਣਦਾ ਚੰਦਰਮਾ ਦਾ। ਜਿਹਦੇ ਸੈਨਾਪਤੀ ਚੰਦਰਮਾ ਤੇ ਸੂਰਜ ਦੇਵਤੇ ਹੋਣਗੇ, ਸੈਨਾਪਤੀ, ਐਡੇ ਵੱਡੇ ਸੈਨਾਪਤੀ ਹੋਣਗੇ ਉਸ ਦੇ। ਇਸ ਕਰਕੇ ਨਾ ਭਲੀ ਪ੍ਰਕਾਰ ਦੱਸ ਦੇਣਗੇ ਗਣ ਸ਼ਿਵ ਜੀ ਦੇ, ਸ਼ਿਵ ਗਣ ਟੋਨਾ ਸੋਨਾ ਇਹ ਜੀ ਉਹਨਾਂ ਦੇ ਨਾਮ ਨੰਦੀ ਭਰੰਗੀ, ਚਾਰ ਪਾਏ ਪੱਕੇ ਨੇ, ਟੋਨਾ ਸੋਨਾ ਨੰਦੀ ਭਰੰਗੀ ਇਹ ਸ਼ਿਵਾਂ ਦੇ ਗਣ। ਤੇ ਇਸ ਤੋਂ ਹੋਰ ਵੀ ਬਹੁਤ ਸਾਰੀ ਫੌਜ ਹੈ ਸ਼ਿਵਾਂ ਦੇ ਕੋਲ, ਭੂਤ ਪ੍ਰੇਤ। ਜਦੋਂ ਸ਼ਿਵ ਜੀ ਨੇ ਜਸ ਗਾਉਣਾ ਤੇ ਉਹ ਸਾਰੇ ਉਸ ਦਾ ਜਸ ਗਾਉਣਗੇ ਪਿਸ਼ਾਚ ਪਰੀ। ਇਹ ਚਾਰਾਂ ਦਾ ਨਾਂ ਨੇ, ਪਰੀਆਂ ਵੀ, ਪਿਸ਼ਾਚ ਵੀ, ਪ੍ਰੇਤ ਵੀ, ਭੂਤ ਵੀ। ਕਹਿੰਦੇ ਸ਼ਿਵ ਜੀ ਦੇ ਗਣ ਨੇ ਸਾਰੇ ਉਹਦਾ ਜਸ ਗਾਉਣਗੇ। ਜੈ ਸਤ ਨਨਤ ਸੁਣਾਵੇ, ਜੈ ਜੈਕਾਰ ਦੇ ਸ਼ਬਦ ਸਾਰੇ ਸੁਣਾਉਣਗੇ, ਉੱਚੀ ਆਵਾਜ਼ ਦੇ ਨਾਲ ਸਦ ਸੁਣਾਉਣਗੇ ਜੀ।
ਹਰ ਨਾਰਦ ਤੁੰਬਰ ਕਿੰਨਰ ਜਛ ਸੋ ਬੀਨ ਪ੍ਰਵੀਨ ਵਜਾਵਹਿਨੇ।
ਹਾਂਜੀ, ਨਾਰਦ ਨਾਲ ਤੁੰਬਰ ਕਿੰਨਰ ਜਛ ਇਹ ਸਾਰੇ ਚਤਰ ਬੜੀ ਬੜੇ ਸਾਸ ਨੂੰ ਸੁੰਦਰ ਬੀਨਾਂ ਨੂੰ ਵਜਾ ਕਰਕੇ, ਇਸ ਪ੍ਰਕਾਰ ਕੇ ਜਸ ਪ੍ਰਵੀਨ ਬੜੇ ਚਤਰ ਵਜਾਵਹਿਨੇ। ਪ੍ਰਵੀਨ ਭਾਵ ਉਹ ਬੀਨਾ ਸੁੰਦਰ ਨੂੰ ਬੜਾ ਬਜਾ ਕਰਕੇ ਜਸ ਗਾਉਣਗੇ ਜੀ।
ਭਾਜ ਪਿਆ ਇਹ ਸੰਭਲ ਕੇ ਹਰ ਜੂਹਰ ਮੰਦਰ ਆਵਹਿਨੇ।
ਇਹਦੇ ਵੱਡੇ ਭਾਗਾਂ ਵਾਲੀ ਧਰਤੀ ਭਾਈ ਸੰਭਲ ਦੇਸ਼ ਦੀ, ਤੇ ਜਿਸ ਥਾਂ ਤੇ ਉਸ ਪਰਮੇਸ਼ਰ ਨੇ ਆਪਣਾ ਅਵਤਾਰ ਧਾਰ ਕੇ ਆਉਣਾ ਹੈ ਜੀ।
ਤਾਲ ਮਿਰਦਾ ਚੰਦ ਉਪੰਡ ਸੁਰੰਗ ਸੇ ਬਾਦ ਸੁਣਾਵਹਿਨੇ।
ਇਹ ਆਸ ਹੋਈਆ ਕਰ ਲੈਂਦੇ ਹਾਂ ਭਾਈ, ਦਸ ਮਿੰਟ ਰਹਿੰਦੇ ਹਨ, ਕੁਝ ਮਿੰਟ ਰਹਿੰਦੀ ਭਾਵੇਂ ਸਮਾਪਤੀ ਕਰ ਦਈਏ। ਵੈਸੇ ਤੁਹਾਡੀ ਇਕਾਗਰ ਪਿਆਰ ਕਈ ਵਾਰ ਮੈਨੂੰ ਵੀ ਮਜਬੂਰ ਕਰਦਾ, ਇਹ ਮੈਨੂੰ ਸ਼ੁਰੂ ਦੇ ਵਿੱਚ ਨਹੀਂ ਸੀ ਪਤਾ ਵੀ ਇੰਨਾ ਪਿਆਰ ਤੁਹਾਡਾ ਗੁਰੂ ਦੀ ਕਥਾ ਨਾਲ, ਇੰਨਾ ਪਿਆਰ ਦਸਮ ਗ੍ਰੰਥ ਦੀ ਕਥਾ ਦੇ ਨਾਲ, ਇੰਨੀ ਜਾਣਕਾਰੀ ਨੂੰ ਤੁਹਾਡੇ ਅੰਦਰ ਇੱਕ ਐਸੀ ਭੁੱਖ ਵਿਚਾਰ ਕੇ ਆਹ ਗੱਲ ਦਾ ਪੂਰਾ ਪਤਾ ਲੱਗੇ। ਤੇ ਹੁਣ ਇਉਂ ਲੱਗਦਾ ਵੀ ਜੇ ਤੁਹਾਨੂੰ ਕੋਈ ਚੱਜ ਦੀ ਗੱਲ ਅਸੀਂ ਨਾ ਦੱਸੀ ਤਾਂ ਕਸੂਰ ਸਾਡਾ ਹੀ ਹੋ ਸਕਦਾ, ਤੁਹਾਡਾ ਤਾਂ ਮੈਨੂੰ ਲੱਗਦਾ ਨਹੀਂ ਕੋਈ ਕਸੂਰ। ਟਾਈਮ ਛੱਡਦੇ ਹੋ, ਥੱਕੇ ਹੋ ਤਾਂ ਵੀ ਹੋਣੇ, ਸੇਵਾ ਵੀ ਕਰਦੇ ਹੋ, ਪਿਆਰ ਵੀ ਕਰਦੇ ਹੋ, ਸ਼ਰਧਾ ਵੀ ਰੱਖਦੇ ਹੋ, ਤੇ ਜੇ ਹੁਣ ਸਾਡੇ ਵਾਲੇ ਲਾਣੇ ਦੇ ਪੱਲੇ ਕੁਛ ਨਾ ਹੋਵੇ ਤਾਂ ਕਸੂਰ ਤੁਹਾਡਾ ਤਾਂ ਕੋਈ ਨਾ ਹੋਇਆ। ਗੁਰੂ ਕਿਰਪਾ ਕਰੇ ਸਟੇਜ ਤੇ ਬੈਠਣ ਵਾਲੇ ਤੇ ਸਾਡੇ ਭਾਈਚਾਰੇ ਨੂੰ ਵੀ ਗੁਰੂ ਸਮਰਥ ਬਖਸ਼ੇ ਕਿ ਕਦੇ ਅਟਪਟੀਆਂ ਗੱਲਾਂ ਨਹੀਂ ਕਰਨੀਆਂ, ਜੇ ਆਉਂਦੀ ਨਾ ਹੋਵੇ ਕੋਈ ਹੱਥ ਨਹੀਂ ਹੱਥ ਜੋੜਦੇ ਵੀ ਆਹ ਗੱਲ ਮੈਨੂੰ ਨਹੀਂ। ਗਲਤ ਪ੍ਰਚਾਰ ਕਦੀ ਨਹੀਂ ਕਰਨਾ ਚਾਹੀਦਾ। ਕਿਉਂ ਸਾਸ ਜੀ, ਤਾਲ ਮਿਰਦੰਗ ਮੁਚੰਗ ਉਪੰਗ ਸੁਰੰਗ ਸੇ ਨਾਦ ਸੁਣਾਵੇਂਗੇ। ਸਾਜ ਦਾਦੇ ਨੇ ਤਾਲ ਛੇਣੇ, ਮਿਰਦੰਗ ਢੋਲਕੀ, ਤੇ ਕਿਉਂ ਸਾਰੇ ਸਾਜਾਂ ਦੇ ਨਾਲ ਕਾਹਦੇ ਲਈ ਬਹੁਤੇ ਵੇਰ ਵਿੱਚ ਪੈਣਾ। ਮੁਚੰਗ ਉਪੰਗ ਸੁਰੰਗ ਸੇਜ ਰੰਗਾਂ ਵਾਲੇ ਬੜਾ ਭਾਰੀ ਸੁੰਦਰ ਰੰਗ ਬਿਰੰਗੇ ਨਾਲ ਸਭ ਜਿਹੜੇ ਨੂੰ ਵਾਜੇ ਉਹ ਵਜਾਉਣਗੇ, ਸੁਣ ਦੇ ਵਿੱਚ ਆਉਣਗੇ ਜੀ।
ਰੰਗ ਬਾਰ ਤਰੰਗ ਰਗਾਵ ਤੁਰੀ ਰੰਗ ਸੰਖ ਅਸੰਖ ਵਜਾਵਹਿਨੇ।
ਰੰਗ ਜਲ ਤਰੰਗ ਰਵਾਵ ਤੁਰੀ ਨਰਸਿੰਘੇ ਅਣਗਿਣਤੀ ਵਾਜੇ ਵਧਣਗੇ ਜੀ।
ਰਣ ਗੁੰਦਰ ਢੋਲਣ ਢੋਰ ਕਣੀ ਸੁਣ ਛਤਰ ਸਦਾ ਮੁਰਸ਼ਾਵਹਿਨੇ।
ਬਹੁਤ ਸਾਰੇ ਦੁੰਦਰ ਕਹੀਏ ਸਾਥ ਜੀ, ਢੋਲ ਬਹੁਤ ਭਾਰੀ ਗੂੰਜ ਉੱਠੇਗੀ ਜਿਹਨੂੰ ਸੁਣ ਕੇ ਸਾਰੇ ਬੈਰੀ ਮੁਰਸ਼ਿਤ ਹੋ ਜਾਣਗੇ, ਬੇਹੋਸ਼ੀ ਦੀ ਹਾਲਤ ਵਿੱਚ ਹੋ ਜਾਣਗੇ।
ਭਾਗ ਪਿਆ ਇਹ ਸੰਭਲ ਕੇ ਹਰ ਜੂਹਰ ਮੰਦਰ ਆਵਹਿਨੇ।
ਭਾਗ ਵਾਲੇ ਸੁੰਦਰ ਦੇਸ਼ ਦੀ ਧਰਤੀ ਜਿੱਤੇ ਹਰੀਦੀ ਆਉਣਗੇ।
ਤੀਰ ਤੁਫੰਗ ਕਮਾਨ ਸੁਰੰਗ ਤੁਰੰਗ ਨਿਖੰਗ ਸੁਣਾਵਹਿਨ ਸੁਹਾਵਹਿਨੇ।
ਤੇ ਕਿਉਂ ਸਾਸ ਜੀ ਧਰਸ਼ ਬਾਣ, ਤੇ ਕਿਉਂ ਤਰਕੜ ਆਪ ਨਾਲ ਉਹ ਸ਼ੋਭਾ ਪਾਉਣਗੇ ਤੇ ਜਿਹਦੇ ਤੀਰ ਬੰਦੂਕ ਨੇਜੇ ਤੇ ਬਰਸ਼ਿਆਂ ਦੇ ਉੱਤੇ ਬੰਨੇ ਹੋਏ ਕੱਪੜੇ, ਬਰਸ਼ੇ ਦੇ ਥੋੜਾ ਹੇਠਾਂ ਕਰਕੇ ਕੱਪੜਾ ਬੰਨਿਆ ਹੁੰਦਾ, ਤੇ ਇਸ ਪ੍ਰਕਾਰ ਕਹਿੰਦੇ ਉਹ ਬਰਸ਼ੀ ਅਰ ਵੈਰ ਕਰ ਬਾਣ ਤੁਜਾ ਪਟ ਬਾਤ ਸਭੇ ਥੈ ਆਵੇਗਾ। ਉਹ ਬਰਸ਼ਿਆਂ ਦੇ ਬੰਨੇ ਹੋਏ, ਵੈਰਕ ਨਾਮ ਹੁੰਦਾ ਨੇਜੇ ਦਾ, ਇਹ ਸ਼ਸਤਰਾਂ ਦੇ ਨਾਮ। ਵੈਸੇ ਸ਼ਸਤਰ ਨਾਮ ਮਾਲਾ ਚ ਸਤਿਗੁਰੂ ਨੇ ਸਾਰੇ ਸ਼ਸਤਰਾਂ ਦੇ ਨਾਮ ਲਿਖੇ ਹੋਏ ਕਿ ਉਹ ਜਿਹੜੇ ਫਰਰੇ ਕੁੱਟਣਗੇ ਹਵਾ ਦੇ ਵਿੱਚ ਤੇ ਬੈਰੀਆਂ ਦੇ ਦਿਲਾਂ ਨੂੰ ਚੀਰਦੇ ਜਾਣਗੇ ਜੀ।
ਰਣ ਜਾਚ ਭੁਜੰਗ ਸੋ ਕਿੰਨਰ ਸਿੱਧ ਪ੍ਰਸਿੱਧ ਸਦਾ ਜਸ ਗਾਵਹਿਨੇ।
ਗਣ ਜਾਚ ਭੁਜੰਗ ਸਾਹ ਕਿੰਨਰ ਮਸ਼ਹੂਰ ਸਿੱਧ ਸਾਰੇ ਸਿੱਧੀਆਂ ਦੇ ਮਾਲਕ ਸਾਰੇ ਕਲਗੀ ਅਵਤਾਰ ਦਾ ਜਸ ਗਾਉਣਗੇ ਜੀ।
ਮਨ ਭਾਗ ਪਿਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਗੇ।
ਭਾਗਾਂ ਵਾਲਾ ਸੁੰਦਰ ਦੇਸ਼ ਜਿੱਥੇ ਉਹ ਪਰਮੇਸ਼ਰ ਆਏਗਾ ਮਨੁੱਖਾ ਸ਼ਰੀਰ ਰੂਪੀ ਮੰਦਰ ਵਿੱਚ।
ਰੋਜ ਕਿਰਪਾਨ ਕਟਾਰੀ ਕਮਾਨ ਸੋ ਰੰਗ ਨਿਠਾ ਦੁਸ਼ਕਾਵਹਗੇ।
ਕਵਚ ਨਾਮ ਕਵਚ ਕਵਚ ਨਾਮ ਸੁਜੋਧ ਕਿਰਪਾਨ ਕਟਾਰੀ ਇਹ ਸਾਸੀ ਕਮਾਨ ਤੇ ਇਹ ਰੰਗਾ ਰੰਗਾਂ ਦੇ ਨਿਖੰਗ ਛਕਾ ਲੈਗੇ। ਇਸ ਪ੍ਰਕਾਰ ਸਾਸ ਨੀ ਪੱਠਾ ਭਰਿਆ ਹੋਏਗਾ ਤੇ ਉਹ ਦੁਸ਼ਮਣ ਦੇ ਛੱਕੇ ਛੁਡਾ ਦੇਣਗੇ ਜੀ।
ਮਰਸ਼ੀ ਅਰ ਢਾਲ ਕਦਾ ਪਰ ਸੋਟਣ ਸੂਲ ਚਿਰ ਸੂਲ ਭਰਮਾਵਹਗੇ।
ਵਰਸ਼ੀ ਢਾਲ ਗਲਾ ਕੁਹਾੜੀ ਨੇਜਾ ਤਰਸੂਲ ਉਹ ਹੱਥ ਵਿਚ ਘਮਾਉਣਗੇ ਇਹ ਸ਼ਸਤਰਾਂ ਨੂੰ। ਵੀਰ ਰਸ ਵਿੱਚ ਆ ਕੇ ਮੱਥਾ ਚਮਕੇਗਾ ਚੌੜਾ ਤੇ ਉਸ ਵੇਲੇ ਸਰਪੋਗ ਪ੍ਰੋਗ ਚਲਾਵੇਂਗੇ ਪੱਥੇ ਦੇ ਵਿੱਚੋਂ ਕੱਢ ਕੱਢ ਕੇ ਤੀਰ ਚਲਾਉਣਗੇ। ਸੱਪਾਂ ਦੀ ਤਰ੍ਹਾਂ ਡੰਗਦੇ ਜਾਣਗੇ ਦੁਸ਼ਮਣਾਂ ਨੂੰ ਤੇ ਦੁਸ਼ਮਣ ਭੈ ਭੀਤ ਹੋ ਜਾਣਗੇ।
ਭਾਗ ਪਿਆ ਇਹ ਸੰਭਲ ਕੇ ਹਰ ਜੂ ਹਰ ਮੰਦਰ
ਆਵਹਗੇ। ਭਾਗ ਭਾਈ ਉਹ ਸੰਭਲ ਦੇਸ਼ ਦੀ 48 ਕੋਹ ਦੀ ਧਰਤੀ ਦੇ 28 ਕੋਹ ਦੀ ਧਰਤੀ ਦੇ ਜਿਸ ਥਾਂ ਤੇ ਸੱਤ ਯੋਜਨ ਚੌੜੇ ਉਸ ਥਾਂ ਦੇ ਵਿੱਚ ਜਿੱਥੇ ਕੋਈ ਮਨੁੱਖ ਨਹੀਂ ਜਾ ਸਕਦਾ ਜਿੱਥੇ ਦੇਵ ਦੇ ਅੱਜ ਵੀ ਉੱਥੇ ਸੰਤ ਸਨਾਤਨ ਸੰਤ ਕੁਮਾਰ ਬ੍ਰਹਮਾ ਦੇ ਪੁੱਤਰ ਸੱਤਵੇਂ ਸਾਲ ਆ ਕੇ ਸਤਸੰਗ ਕਰਦੇ ਤੇ ਰਿਸ਼ੀ ਮੁਨੀਆਂ ਦੇ ਵਿੱਚ ਕਥਾ ਵਿਚਾਰ ਕਰਦੇ ਮਨੁੱਖ ਨਹੀਂ ਕੋਈ ਆ ਕੇ ਦੇਖ ਸਕਦਾ ਤੇ ਇਸ ਪ੍ਰਕਾਰ ਸਾਧ ਸੰਗੀ ਉਹ ਦੇਸ਼ ਵਿਸ਼ੇਸ਼ ਕਰਕੇ ਨੇਕ ਲੰਕ ਅਵਤਾਰ ਵਾਸਤੇ ਨਿਸ਼ਚਿਤ ਹੈ। ਉਸ ਥਾਂ ਤੇ ਜਿਵੇਂ ਪ੍ਰਗਟ ਹੋਣਾ ਦੇਸ਼ ਦੀ ਚਾਲੀ ਨੇ ਜਿਵੇਂ ਹੋਣਾ ਜਿਵੇਂ ਬ੍ਰਾਹਮਣ ਦੇ ਘਰਵਾਲੀ ਨੇ ਆਪਣੇ ਘਰਵਾਲੀ ਨੂੰ ਫੜਾਉਣਾ ਜਿਹੜਾ ਤੁਹਾਨੂੰ ਸੰਖੇਪ ਨਾਲ ਅੱਗੇ ਵੀ ਦੱਸਿਆ ਸੀ ਤੇ ਉਹ ਵਿਚਾਰ ਅੱਗੇ ਆਏਗੀ ਤੇ ਸਤਿਗੁਰੂ ਕਿਰਪਾ ਕਰਨ ਤੇ ਅੱਜ ਸਹਿਜ ਭਾਅ ਦੇ ਨਾਲ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਕਿ ਆਪਾਂ 137 ਤੋਂ ਤੇ 148 ਭਾਵ ਇਹ ਦੋਹਰਿਆਂ ਸ਼ਬਦਾਂ ਸਵਈਆਂ ਸੋਰਠਿਆਂ ਛੰਦਾਂ ਦੇ ਅੰਗਨ ਇੱਥੇ ਤੱਕ ਪਹੁੰਚੇ ਸਹਿਜ ਭਾਅ ਨਾਲ ਤੇ ਕੱਲ 10-12 ਅੰਗ ਕਰ ਲਏ ਸਨ ਤੇ ਅੱਜ 4 ਅੰਗ ਹੋਏ ਪਰ ਸਹਿਜ ਭਾਅ ਦੇ ਨਾਲ ਸਹਿਜ ਪੱਕੇ ਸੋ ਮਿੱਠਾ ਹੋਏ ਉਹ ਮਿੱਠਾ ਹੁੰਦਾ ਜਿਹੜਾ ਸਹਿਜ ਭਾਅ ਨਾਲ ਪੱਕੇ। ਆਓ ਹੁਣ ਇਹਦੀ ਸਮਾਪਤੀ ਭੁੱਲਾਂ ਚੁੱਕਾਂ ਦੀ ਕਿਵਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ੇ ਕਰਨ ਨੇਕ ਅਲੰਕ ਅਵਤਾਰ ਤੁਹਾਡੀ ਧਾਰਨਾ ਥਾਂ ਪਾਉਣ ਸਤਿਗੁਰੂ ਸੱਚੇ ਜਿਹੜੇ ਉਸ ਕਥਾ ਦਾ ਸਤਿਕਾਰ ਕਰਦੇ ਹਾਂ ਕਥਾ ਦਾ ਜਸ ਸੁਣਦੇ ਹਾਂ ਇਕਾਗਰਤਾ ਬਖਸ਼ੀ ਤੇ ਕਥਾ ਦੀ ਸਤਿਕਾਰ ਕਰਦਿਆਂ ਹੋਇਆਂ ਆਪ ਨੇ ਆਪਣਾ ਧਨ ਸਫਲਾ ਕੀਤਾ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ। ਆਓ ਹੁਣ ਇਹਦੀ ਸਮਾਪਤੀ ਭੁੱਲਾਂ ਚੁੱਕਣ ਦੀ ਸਾਸ ਲਈ
ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ।